हर अंतर जामी सब विद जाने ता किस पह आख सुनाई है। कहने कथन ना पीजे गोविंद हर पावे पैज रखाई है। अवर ओट मैं सगली देखी एक तेरी ओट रहाई है। होए दयाल कृपाल प्रभ ठाकुर आपे सुने बेनंती पूरा सतगुर मेल मिलावे सब चूके मन की चिंती। हर हर नाम अवखद मुख पाया जन नानक सुख वसंती। पूरा सतगुर मेल मिलावे सब चूके मन की चिंती। हर हर नाम अवखद मुख पाया जन नानक सुख वसंती।
सतगुरु जी साजी नवाजी गुरु खालसा साध संगत जीओ। अज आप सतगुरु महाराज साहब सचे पातशाह जी ने ग्वालियर दे विचों जेड़े उम्र दे कैदी राजे सी उन्हां नूं गुरु हरगोबिंद साहब ने अपना पल्ला पकड़ा के जिस प्रकार जेल चों कढ़िया सी उस स्थान दे दर्शन करने वास्ते आए हां साध संगत जी। सतगुरु महाराज साहब जी अमृत रूप बाणी दा अमृत वेले तो संगत ने कीर्तन कीता है आपां सरवण कीता है अते गुरमुख प्यारियां ने बड़ी प्यारी प्यार दे नाल संगत दी इतनी भारी गिनती दी सेवा कीती है। बलिहार जाइए इन्हां दी सेवा तो सतगुरु महाराज साहब जी इन्हां गुरमुखां दे अंदर एदों भी दूणा चौगणा अपनी सेवा करन दा आपदी सिखी जीवन दा प्रेम बख्शन सचे पातशाह दी कृपा दा सदका ही भाई परदेसां विच रह के गुरसिख सतगुरु दे नाल पूर्ण प्यार निभा सकदे हन। जिन्हां ते गुरु साहब जी तुरदे है प्रसन्न हुंदे है उन्हां दा चित्ती गुरु साहब दे पवित्र चरणां दे नाल जुड़दा है। सतगुरु महाराज साहब जी नूं भावे तां गरीब नवाज सचे पातशाह कृपा करके बख्श लैंदे हन आवागमन तो रहित कर दिंदे हन गुरसिखां दे ताई। सो सतगुरु हरगोबिंद साहब मेरी पीर दे मालिक जी दा इह स्थान किसलां पर दर्शन करन वास्ते आए हां। जगत गुरु हरगोबिंद साहब गरीब नवाज जी जिस वक्त जहांगीर दे पास बादशाह दे पास चंदू ने चुगली कीती है ते बादशाह गुरु हरगोबिंद साहब जी इस वक्त शस्त्रधारी हो गए हन श्री अकाल तख्त साहब रच के सारे सिखां नूं शस्त्र पहनाते हन ओ तेरा मुकाबला करनगे। ए सुन के बादशाह नूं बड़ा संसा होया गरीब नवाज जी नूं वजीर खां भेज करके दिल्ली विच बुलाया। आई ओ दिल्ली विच आए सचे पातशाह पातशाह मुलाकात सतगुरु जी दे नाल कीती हिंदू ते मुसलमानां दी बात पुछिया। महाराज साहब सचे पातशाह जी ने उस वेले पंजवें पातशाह दा शब्द उच्चारण कीता होया कारण करन करीम इस प्रकार दे वाक जिस विच हन रामकली दे अंदर शब्द हजूर ने पढ़ के सुनाया ते कबीर साहब दी बाणी अब्बल अल्लो नूर उपाया कुदरत के सब बंदे एक नूर ते सब जोग बजिया कौन भले को मंदे। पातशाह नूं तसली होगी भावे उतरा लवास गुरु साहब दा जोधियां वाला है पातशाही लवास है पर सिद्धांत गुरु नानक वाला ही है। इस गल नूं सुन के गुरु साहब दे चरणां विच झुक गया। फिर उस वेले बादशाह दे ताई चंदू ने चुगली करके के गुरु साहब जी नूं पातशाह तेनूं साढ़ सती चिंबड़ रही है इस वक्त नजूमिया तो कहा करके इथे ग्वालियर दे सतगुरु जी नूं भेजता के जे गुरु साहब जाप करन तेरे नां दा पातशाह फिर तू छेती राजी हो सकदा है। पातशाह दा फिक्का जा मुंह होया ढिला जा होके मैं दे टिले सचे पातशाह दे पास पुज्या बेनती कीती हजूर मैं आप नूं खेचल देण लगा मेरे ते कृपा करो मेरे शरीर दा कष्ट जिवें मिट जावे। कहण लगे सचे पातशाह की गल है बादशाह कहे महाराज मैनूं साढ़ सती नजूमियां ने कहा आई होई अज तों शुरू होई है। ਮੈਨੂੰ ਬੜਾ ਇਸ ਦਾ ਦੁੱਖ ਹੋਇਆ। 7.5 ਸਾਲ 3.5 ਸਾਲ ਇਸ ਪ੍ਰਕਾਰ ਮਹਾਰਾਜ ਚਿੰਬੜੀ ਰਹਿੰਦੀ ਹੈ। 7.5 ਸਮਿਆਂ ਦੇ ਵਿੱਚ 2.5, 3.5, 4.5, 5.5, 6.5, 7.5 ਸਾਲ ਦੀ ਇਹਦੀ ਮਨਿਆਦ ਹੁੰਦੀ ਹੈ। ਕਿਰਪਾ ਕਰੋ ਮਹਾਰਾਜ ਮੇਰਾ ਦੁੱਖ ਮਿਟ ਜੇ। ਹਜੂਰ ਹੱਸ ਕੇ ਕਹਿਣ ਲੱਗੇ, ਬਾਦਸ਼ਾਹ ਸਾਹਿਬ ਸਦੀ ਜੀ ਤੇ ਆਈ ਹੈ, ਉਸੇ ਤੇ ਆਈ ਹੈ, ਤੇਰੇ ਤੇ ਨਹੀਂ ਆਈ, ਸੰਸਾ ਨਾ ਕਰ। ਪਰ ਫਿਰ ਬਾਦਸ਼ਾਹ ਨੇ ਨਿਰਾਸ਼ਾ ਹੋ ਗਿਆ ਕਿ ਮਹਾਰਾਜ ਆਪ ਜਾਣਾ ਨਹੀਂ ਚਾਹੁੰਦੇ। ਹਜੂਰ ਨੇ ਉਸ ਵੇਲੇ ਆਪਣਾ ਪਦ ਪਾਵਨ ਬਿਰਦ ਜਾਣ ਕੇ ਸਾਧ ਸੰਗਤ ਜੀ ਬਾਦਸ਼ਾਹ ਨੂੰ ਕਿਹਾ, ਚੰਗਾ ਬਾਦਸ਼ਾਹ ਅਸੀਂ ਗਵਾਲੀਅਰ ਜਾਂਦੇ ਹਾਂ। ਇਉਂ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਗਰੇ ਵਿੱਚ 500 ਸਿੱਖ ਜਿਹੜਾ ਨਾਲ ਘੋੜ ਚੜਿਆ ਸੀ ਉਸ ਨੂੰ ਛੱਡ ਕੇ 5 ਸਿੱਖਾਂ ਨੂੰ ਨਾਲ ਲੈ ਕੇ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ ਅਤੇ ਭਾਈ ਪੈੜਾ ਜੀ ਅਤੇ ਭਾਈ ਬਿਰੀਆ ਜੀ, ਇਹਨਾਂ ਨੂੰ ਨਾਲ ਲੈ ਕੇ ਮਹਾਰਾਜ ਸਾਹਿਬ ਜੀ ਚੱਲ ਪਏ। ਇੱਥੇ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਪੁੱਜੇ ਹਨ, ਉਸ ਵੇਲੇ ਪਾਤਸ਼ਾਹ ਵੱਲੋਂ ਮਹਾਰਾਜ ਦਰੋਗਾ ਜੋ ਹਰਦਾਸ ਸੀ ਉਸ ਵਕਤ ਉਹਦੇ ਤਾਂ ਕਿਹਾ ਪਾਤਸ਼ਾਹ ਨੇ ਕਿ ਗੁਰੂ ਸਾਹਿਬ ਦੀ ਚੰਗੀ ਤਰ੍ਹਾਂ ਸੇਵਾ ਕਰਨੀ, ਪਿਆਰ ਦੇ ਨਾਲ ਰੱਖਣਾ, ਮਹਾਰਾਜ ਉਦਾਸ ਨਾ ਕਿਵੇਂ ਹੋ ਜਾਣ, ਮੇਰੇ ਵਾਸਤੇ ਗੁਰੂ ਮਹਾਰਾਜ ਸਾਹਿਬ ਚਲੀਸਾ ਕਰਨਗੇ। ਇਉਂ ਕਹਿ ਕੇ ਪਾਤਸ਼ਾਹ ਨੇ ਜਦੋਂ ਭੇਜਿਆ ਤੇ 500 ਰੁਪਇਆ ਹਰ ਰੋਜ਼ ਦਾ, ਕਿਹਾ ਕਿ ਮਹਾਰਾਜ ਲੰਗਰ ਵਾਸਤੇ ਆਇਆ ਕਰੇ। ਇਸ ਪ੍ਰਕਾਰ ਸਾਰ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ ਆਏ। ਚੰਦੂ ਨੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਵਾਸਤੇ ਦਰੋਗੇ ਨੂੰ ਕਹਿ ਕੇ ਇੱਕ ਜ਼ਹਿਰੀਲੀ ਪੁਸ਼ਾਕ ਭੇਜੀ ਕਿ ਮਹਾਰਾਜ ਨੂੰ ਪਹਿਨਾ ਦਿਓ। ਦਰੋਗੇ ਨੇ ਮਹਾਰਾਜ ਦੇ ਪਾਸ ਜਾ ਕੇ ਬੇਨਤੀ ਕੀਤੀ, ਮਹਾਰਾਜ ਇਹਦਾ ਦੀਵਾਨ ਚੰਦੂ ਦਾ ਹੀ ਸਾਰਾ ਕਸੂਰ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਨੀ ਭਾਈ, ਆਪਦੇ ਕਰਨ ਦਾ ਫਲ ਭੋਗੇਗਾ, ਅਸੀਂ ਤਾਂ ਇੱਕ ਚਿੱਤ ਰਹਿਣ ਵਾਲੇ ਹਾਂ। ਇਹ ਜਦੋਂ ਬਚਨ ਗੁਰੂ ਸਾਹਿਬ ਨੇ ਕੀਤੇ, ਹਰਦਾਸ ਨੇ ਉਹ ਜਿਹੜੀ ਪੁਸ਼ਾਕ ਸੀ ਅੱਗ ਵਿੱਚ ਸਾੜ ਦਿੱਤੀ। ਗੁਰੂ ਮਹਾਰਾਜ ਸਾਹਿਬ ਨੂੰ ਪਹਿਨਾਉਣ ਤੋਂ ਬਹੁਤ ਭੈ ਕੀਤਾ ਇਸ ਨੇ। ਗੁਰੂ ਮਹਾਰਾਜ ਸਾਹਿਬ ਇੱਥੇ ਰਹੇ, ਹੋਰ ਬੜੇ ਯਤਨ ਕੀਤੇ ਚੰਦੂ ਨੇ, ਕੋਈ ਯਤਨ ਪੂਰਾ ਨਾ ਚੱਲਿਆ। ਭਾਈ ਹਰਦਾਸ ਜੀ ਮਹਾਰਾਜ ਸਾਹਿਬ ਦੇ ਅਨਸਾਰ ਹੋ ਕੇ ਪਾਤਸ਼ਾਹ ਦੀ ਆਗਿਆ ਕਰਕੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ 40 ਦਿਨ ਰਹੇ। 40 ਦਿਨ ਰਹਿੰਦਿਆਂ ਤੋਂ ਬਾਅਦ ਜਦੋਂ 42 ਦਿਨ ਹੋ ਗਏ, ਉਸ ਵੇਲੇ ਬਾਦਸ਼ਾਹ ਨੇ ਆਪਦੇ ਸੁਖ ਦੀ ਨੀਂਦ ਦੇ ਵਿੱਚ ਬਰਾਜਦੇ ਹੋਏ ਨੇ ਇਹਨਾਂ ਵਜ਼ੀਰਾਂ ਤੇ ਉਮਰਾਵਾਂ ਨੂੰ ਪੁੱਛਿਆ। ਉਮਰਾਵਾਂ ਤੋਂ ਚੰਦੂ ਨੂੰ ਕਹਾ ਤਾ ਕਿ ਬਾਦਸ਼ਾਹ ਗੁਰੂ ਸਾਹਿਬ ਉੱਥੇ ਬੈਠੇ, ਤੇਰੇ ਵੱਲੋਂ 500 ਰੁਪਇਆ ਜਾਂਦਾ, ਆਰਾਮ ਨਾਲ ਬੈਠੇ ਭਜਨ ਕਰਦੇ ਹੈ, ਅਤੇ ਤੈਨੂੰ ਕੀ ਤਕਲੀਫ ਆ, ਉੱਥੇ ਹੀ ਬੈਠੇ ਰਹਿਣ ਦਿਓ। ਇਸ ਖਿਆਲ ਦੇ ਨਾਲ ਗੁਰੂ ਸਾਹਿਬ ਨੂੰ ਟਿਕਾਉਣਾ ਕੀਤਾ। ਇਸ ਸੰਸੇ ਨੂੰ ਲੈ ਕੇ ਕਈ ਤਰ੍ਹਾਂ ਮਹਾਰਾਜ ਨੂੰ 12 ਸਾਲ ਇੱਥੇ ਰਹੇ ਨੇ ਲਿਖ ਦਿੱਤਾ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ 42 ਦਿਨ ਇੱਥੇ ਰਹਿੰਦਿਆਂ ਨੂੰ ਹੋਏ, ਉਸ ਵੇਲੇ ਬਾਦਸ਼ਾਹ ਨੂੰ ਚੇਤਾ ਕਰਾਉਣ ਵਾਸਤੇ ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ ਦੋਵੇਂ ਸ਼ੇਰ ਦਾ ਰੂਪ ਧਾਰ ਕੇ ਦਿੱਲੀ ਵਿੱਚ ਗਏ। ਦਿੱਲੀ ਵਿੱਚ ਜਿਸ ਵੇਲੇ ਗਏ, ਇਹਨਾਂ ਨੇ ਸ਼ੇਰ ਦਾ ਰੂਪ ਧਾਰ ਕਰਕੇ ਪਾਤਸ਼ਾਹ ਨੂੰ ਡਰਾਇਆ, ਤੇ ਉਸ ਵਕਤ ਪਾਤਸ਼ਾਹ ਬਹੁਤ ਭੈਭੀਤ ਹੋਇਆ। ਕਹਿਣ ਲੱਗਾ, ਅੱਜ ਸਾਰਸਤੀ ਆਈ ਹੈ। ਗੁਰੂ ਮਹਾਰਾਜ ਸਾਹਿਬ ਨੂੰ ਚੇਤੇ ਕੀਤਾ। ਸਤਿਗੁਰੂ ਨੇ ਆਪਣੇ ਹੱਥਾਂ ਵਿੱਚ ਰੁਮਾਲ ਪਕੜ ਕੇ ਉਹਨਾਂ ਦੋਹਾਂ ਸ਼ੇਰਾਂ ਦੀ ਸਹਾਇਤਾ ਕੀਤੀ। ਇਹਦੀ ਦੂਸਰੇ ਨਜੂਮੀਆਂ ਨੂੰ ਬੁਲਾ ਕੇ ਪੁੱਛਿਆ। ਨਜੂਮੀਆਂ ਨੇ ਕਿਹਾ, ਪਾਤਸ਼ਾਹ ਸੁਪਨਾ ਜਿਹੜਾ ਹੁੰਦਾ ਹੈ ਇਹ ਸੁਪਨ ਅਵਸਥਾ ਹੁੰਦੀ ਹੈ, ਉਹ ਕਹਿੰਦਾ ਮੈਨੂੰ ਦਿਸਦੇ ਰਹੇ ਹੈ, ਇਹ ਸੁਪਨੇ ਕਹਿੰਦੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਦੂਏ ਦਿਨ ਫੇਰ ਸ਼ੇਰਾਂ ਨੂੰ ਦਿਖਾਈ ਦਿੱਤੀ। ਪਾਤਸ਼ਾਹ ਬਹੁਤ ਭੈਭੀਤ ਹੋਇਆ। ਫੇਰ ਭਾਈ ਜੇਠਾ ਜੀ ਵੈਦ ਬਣ ਕੇ ਕਹਿਣ ਲੱਗੇ, ਪਾਤਸ਼ਾਹ ਤੇਰੇ ਦਿਲ ਦੇ ਵਿੱਚ ਧੋਖਾ ਹੈ, ਸੰਸਾ ਦੱਸਦਾ ਮੈਂ, ਤੇ ਦਿਲ ਦੀ ਗੱਲ ਦੱਸਦਾ, ਕਿਸੇ ਰਾਇ ਨਾ ਲਈ ਮੈਨੂੰ ਪੁੱਛ। ਕੱਲੇ ਨੂੰ ਬਾਦਸ਼ਾਹ ਨੂੰ ਬੁਲਾ ਕੇ ਦੱਸਿਆ। ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਨੂੰ ਤੈਂ 40 ਦਿਨ ਦਾ ਇਕਰਾਰ ਕਰਕੇ ਭੇਜਿਆ ਸੀ, ਉਹਨਾਂ ਨੂੰ ਅੱਜ ਉੱਤੇ 42 ਦਿਨ ਤੋਂ ਉੱਤੇ ਹੋ ਗਏ ਹੈ, ਉਹਨਾਂ ਨੂੰ ਜੇ ਤੂੰ ਲਿਆਵੇ ਫੇਰ ਤੈਨੂੰ ਕੋਈ ਕਿਸੇ ਪ੍ਰਕਾਰ ਦਾ ਪੈ ਨਹੀਂ। ਇਹ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜਿਆ ਸੱਚੇ ਪਾਤਸ਼ਾਹ ਦੇ ਰਹਿਣ ਵਾਸਤੇ। ਇੱਧਰ ਜਿਹੜੇ ਉਮਰ ਦੇ ਕੈਦੀ 52 ਰਾਜੇ ਸਨ ਸਾਧ ਸੰਗਤ ਜੀ, ਰਾਜਪੂਤ ਰਾਜੇ ਪਕੜ ਕੇ ਜਹਾਂਗੀਰ ਨੇ ਇੱਥੇ ਗਵਾਲੀਅਰ ਦੇ ਕਿਲੇ ਵਿੱਚ ਛੱਡੇ ਸੀ। ਉਮਰ ਕੈਦੀ ਸਨ ਵੀ ਇੱਥੇ ਹੀ ਮਰ ਜਾਣ ਤੇ ਇਹਨਾਂ ਨੂੰ ਛੱਡਿਆ ਨਾ ਜਾਵੇ। ਉਹ ਬੜੇ ਦੁਖੀ ਸਨ, ਨਹੀਂ ਤਾਂ ਨਜ਼ਰਬੰਦ ਹੁੰਦੇ ਜਿਹੜੇ ਹਾਕਮ ਹੁੰਦੇ ਜਾਂ ਰਾਜੇ ਹੁੰਦੇ ਹੈ। ਇਹਨਾਂ ਦੇ ਤੇ ਇੰਨਾ ਕਹਿਰ ਪਾਇਆ ਸੀ, ਗਲਾਂ ਵਿੱਚ ਇਹਨਾਂ ਦੇ ਜ਼ੰਜੀਰ ਪਾਏ ਹੋਏ ਸਨ ਅਤੇ ਪੈਰਾਂ ਵਿੱਚ ਲੋਹੇ ਦੀਆਂ ਬੇੜੀਆਂ ਪਾਈਆਂ ਹੋਈਆਂ ਸਨ, ਅਤੇ ਆਪ ਤਹਿਖਾਨੇ ਜਿਹੜੇ ਡੂੰਘੇ 2-3 ਛੱਤਾਂ ਉਹਨਾਂ 'ਚ ਕਿੱਲ ਗੱਡੇ ਹੋਏ ਹਨ ਜਿੱਥੇ ਪੈਰ ਨਾ ਸਕਣ ਉਹ ਰਾਜੇ। ਇੰਨੀ ਤਕਲੀਫ ਦਿੱਤੀ ਗਈ ਸੀ ਉਸ ਵਕਤ ਇਹਨਾਂ ਰਾਜਿਆਂ ਨੂੰ, ਕੈਦੀ ਕੀਤਾ ਗਿਆ ਸੀ। ਜਿੱਦਣ ਦੇ ਗੁਰੂ ਸਾਹਿਬ ਜੀ ਇੱਥੇ ਆਏ ਸਨ, ਸਤਿਗੁਰੂ ਜੀ ਨੇ ਆਪ ਪ੍ਰਸ਼ਾਦਾ ਛਕਣਾ, ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਭੇਟਾ ਉਹਦੇ ਚੰਗੀ ਕਾਰ ਨੀ ਕੀਤਾ। ਭਾਈ ਜੇਠਾ ਤੇ ਪੁਰਾਣਾ ਜੀ ਉੱਥੇ ਠਠਿਆਰਾਂ ਦੇ ਘਰ ਜਾ ਕੇ ਕੁਝ ਕਿਰਤ ਕਰਿਆ ਕਰਦੇ, ਜੋ ਪੈਸੇ ਮਿਲਦੇ ਉਹਦਾ ਅੰਨ ਲਿਆ ਕੇ ਗੁਰੂ ਸਾਹਿਬ ਨੂੰ ਛਕਾਇਆ ਕਰਦੇ, ਤੇ ਉਹ ਜਿਹੜਾ 500 ਰੁਪਇਆ ਆਉਂਦਾ ਉਹਦਾ ਕੜਾਹ ਪ੍ਰਸ਼ਾਦ ਕਰਕੇ ਉਹ ਸਾਰੇ ਕੈਦੀਆਂ ਨੂੰ ਗੁਰੂ ਸਾਹਿਬ ਜੀ ਦਵਾਉਣ ਲੱਗ ਗਏ। ਇਸ ਪ੍ਰਕਾਰ ਉਹ ਸਾਰੇ ਕੈਦੀਆਂ ਦੀ 40 ਦਿਨ ਬੜੀ ਭਾਰੀ ਤ੍ਰਿਪਤੀ ਹੋਈ, ਬਹੁਤ ਪ੍ਰਸੰਨ ਹੋਏ, ਆਸ ਰੱਖ ਬੈਠੇ ਕਿ ਗੁਰੂ ਮਹਾਰਾਜ ਸਾਹਿਬ ਸਾਨੂੰ ਹੁਣ ਛੁਡਾ ਕੇ ਲਿਜਾਣਗੇ। ਜਦੋਂ ਬਾਦਸ਼ਾਹ ਵੱਲੋਂ ਆਇਆ ਕਿ ਪਰਵਾਨਾ ਕਿ ਮਹਾਰਾਜ ਆਪ ਆ ਜਾਓ, ਉਸ ਵੇਲੇ ਉਹਨਾਂ ਸਾਰਿਆਂ ਨੇ 52 ਰਾਜਿਆਂ ਨੇ ਕੈਦੀਆਂ ਨੇ ਬੇਨਤੀ ਕੀਤੀ, ਮਹਾਰਾਜ ਜਾਂ ਤਾਂ ਸਾਨੂੰ ਲੈ ਚੱਲੋ ਨਾਲ, ਤੇ ਨਹੀਂ ਤਾਂ ਸਾਨੂੰ ਕਿਸੇ ਨੂੰ ਛੁਡਾਉਣਾ ਨੀ, ਆਪ ਕਿਰਪਾ ਕਰੋ। ਉਸ ਵੇਲੇ ਗੁਰੂ ਸਾਹਿਬ ਧੀਰ ਸੀ ਕਿ ਨਹੀਂ ਭਾਈ ਤੁਹਾਨੂੰ ਨਾਲ ਲੈ ਕੇ ਚੱਲਾਂਗੇ, ਸੰਸਾ ਨਾ ਕਰੋ। ਵਜ਼ੀਰ ਖਾਂ ਨੂੰ ਕਿਹਾ ਕਿ ਹੇ ਵਜ਼ੀਰ ਖਾਂ, ਗੱਲ ਇਹ ਅਸੀਂ ਚੱਲਣ ਨੂੰ ਤਾਂ ਤਿਆਰ ਹੈ, ਪਰ ਆ ਜਿਹੜੇ ਰਾਜੇ ਬੇਨਤੀ ਕਰਦੇ ਹੈ, ਸਾਡੀ ਸ਼ਰਨ ਪੈ ਗਏ ਹੈ, ਸਾਡਾ ਬਿਰਧ ਹੈ ਜੋ ਸ਼ਰਨ ਆਵੇ ਤੇ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਅਸੀਂ ਹੁਣ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ, ਅਸੀਂ ਇੱਥੇ ਹੀ ਚੰਗੇ ਹਾਂ। ਬਾਦਸ਼ਾਹ ਨੂੰ ਕਹਿ ਦਿਓ। ਇਹ ਵਜ਼ੀਰ ਖਾਂ ਬੜਾ ਕਾਹਲੀ ਨਾਲ ਪੁੱਜਿਆ ਦਿੱਲੀ, ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਗੁਰੂ ਸਾਹਿਬ ਤਾਂ ਆਉਂਦੇ ਨੀ, ਇਹ ਚੰਦੂ ਨੇ ਕਾਰਨਾਮੇ ਕੀਤੇ ਆ ਸਾਰੇ, ਤੇ ਉਸ ਜੇਲ ਮਹਾਰਾਜ ਨੂੰ ਉਸ ਕਿਲੇ ਚ ਭੇਜਤਾ ਜਿੱਥੇ ਉਮਰ ਕੈਦੀ ਰਾਜੇ ਸੀ, ਉਹ ਸਾਰੇ ਸ਼ਰਨ ਪੈ ਗਏ ਆ ਮਹਾਰਾਜ ਦੀ। ਸਤਿਗੁਰੂ ਜੀ ਨੇ ਪਰਨ ਕਿਹਾ ਵੀ ਤੁਹਾਨੂੰ ਲੈ ਕੇ ਨਿਕਲਾਂਗੇ, ਸੋ ਉਹ ਸਤਿਗੁਰੂ ਸੱਚੇ ਪਾਤਸ਼ਾਹ ਜਾਂ ਤਾਂ ਪਰਨ ਪੂਰਾ ਕਰਨਗੇ ਜਾਂ ਉੱਥੋਂ ਨਹੀਂ ਆਉਂਦੇ। ਸੁਣ ਕੇ ਬਾਦਸ਼ਾਹ ਨੇ ਚਿਤਰਾਈ ਨਾਲ ਕਿਹਾ ਕਿ ਜਿਹੜੇ ਪੱਲਾ ਪਕੜ ਕੇ ਗੁਰੂ ਸਾਹਿਬ ਜੀ ਆ ਜਾਣ ਉਹ ਲਿਆ, ਇਹ ਕਹੋ ਮਹਾਰਾਜ ਨੂੰ। ਗੁਰੂ ਸਾਹਿਬ ਜੀ ਨੇ ਦੇ ਪਾਸ ਵਜ਼ੀਰ ਖਾਂ ਪੁੱਜਿਆ ਕਿ ਮਹਾਰਾਜ ਬਾਦਸ਼ਾਹ ਉਹ ਕਹਿੰਦਾ ਵੀ ਜੋ ਤੁਹਾਡਾ ਪੱਲਾ ਪਕੜ ਕੇ ਨਿਕਲੋ ਉਹਨੇ ਇੱਕ ਰਿਹਾ ਕਰ ਲਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਧ ਸੰਗਤ ਜੀ ਜਗਤ ਗੁਰੂ ਜੀ ਨੂੰ ਪਾਤਸ਼ਾਹ ਦੀ ਚਿਤਰਾਈ ਜਾਣ ਕੇ 50 ਕਲੀਆਂ ਵਾਲਾ ਚੋਗਾ ਗੁਰੂ ਸਾਹਿਬ ਜੀ ਉਹ ਐਸੋ ਇੱਕ ਕੁੜਾਣੀ ਵਿੱਚ ਮਹਾਰਾਜ ਦੀ ਯਾਦਗਾਰ ਉਹ ਪਿਆ ਹੈ, ਉਹ ਸੱਚੇ ਪਾਤਸ਼ਾਹ ਜੀ ਨੇ ਪਹਿਰਿਆ ਪੈਰ ਕਰਕੇ ਆਪ ਤਿਆਰ ਹੋ ਗਏ। ਜਦੋਂ ਜੋੜਾ ਪਾ ਕੇ ਸੱਚੇ ਪਾਤਸ਼ਾਹ ਉਸ ਵੇਲੇ ਰਾਜਿਆਂ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਆਓ ਭਾਈ ਤੁਸੀਂ ਪੱਲਾ ਪਕੜੋ ਸਾਡੇ ਪੱਲਾ। 50 ਰਾਜਿਆਂ ਨੂੰ ਸਾਧ ਸੰਗਤ ਜੀ 50 ਮਹਾਰਾਜ ਕਲੀਆਂ ਵਾਲਾ ਚੋਲਾ ਸੀ ਬੜਾ ਖੁੱਲਾ ਸਤਿਗੁਰੂ ਦਾ, ਉਸ ਚੋਲੇ ਨੂੰ ਮਹਾਰਾਜ ਦਾ ਸਰੀਰ ਬੜਾ ਭਾਰੀ ਕੱਦ ਸੀ, ਉਸ ਚੋਲੇ ਨੂੰ ਫੜ ਕੇ ਖਹਿ ਕੇ ਖੜ ਗਏ 50 ਆਦਮੀ, ਤੇ 2 ਰਹਿ ਗਏ। ਉਹ ਕਹਿੰਦੇ ਮਹਾਰਾਜ ਸਾਨੂੰ ਹੁਣ ਕਿਉਂ ਛੱਡ ਚੱਲੇ ਹੋ? ਉਸ ਵੇਲੇ ਸਿਪਾਹੀਆਂ ਨੂੰ ਘੂਰਿਆ ਕਿ ਗੁਰੂ ਸਾਹਿਬ ਦਾ ਪੱਲਾ ਕੋਈ ਵੇਲਾ ਨੀ, ਤੁਸੀਂ ਕਿੱਥੇ ਪਕੜੋਗੇ? ਉਸ ਵੇਲੇ ਗੁਰੂ ਸਾਹਿਬ ਹਾਕ ਮਾਰ ਕੇ ਆਓ ਤੁਹਾਡੇ ਵਾਸਤੇ ਵੀ ਹੈ, ਜਿਹੜੀਆਂ ਗਰਾਵੇ ਦੀਆਂ ਤਣੀਆਂ ਸੀ ਉਹ 2 ਤਣੀਆਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪਕੜਾ ਕੇ ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਜੇਲ੍ਹ ਖਾਨਾ ਸਾਰਾ ਖਾਲੀ ਕਰ ਦਿੱਤਾ। ਗਰੀਬ ਨਵਾਜ ਜੀ ਨੇ ਇਸ ਪ੍ਰਕਾਰ ਗਵਾਲੀਅਰ ਚੋਂ ਉਹਨਾਂ ਲੋਕਾਂ ਦੇ ਤਾਈ, ਉਹ ਰਾਜਿਆਂ ਤਾਈ ਜਿਹੜੇ ਉਮਰ ਕੈਦੀ ਸੀ, ਜਿਨ੍ਹਾਂ ਦੇ ਜੂਆਂ ਪਈਆਂ ਹੋਈਆਂ ਸੀ, ਜਿਨ੍ਹਾਂ ਦੇ ਬਾਸੇ ਫੜ ਚੁੱਕੇ ਸੀ, ਜਿਨ੍ਹਾਂ ਦਾ ਕਦੇ ਇਸ਼ਨਾਨ ਨਹੀਂ ਸੀ ਹੋਇਆ, ਜਿਹੜੇ ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਸੀ, ਜਿਹੜੇ ਰਾਜ ਤੋਂ ਵਿਛੜ ਚੁੱਕੇ ਸਨ, ਜਿਨ੍ਹਾਂ ਦੀਆਂ ਰਿਆਸਤਾਂ ਸਾਰੀਆਂ ਬਾਦਸ਼ਾਹ ਨੇ ਕਬਜ਼ੇ ਕਰ ਲਈਆਂ ਸਨ, ਉਹਨਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹਨਾਂ ਉਮਰ ਕੈਦੀਆਂ ਨੂੰ ਪੱਲਾ ਪਕੜਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਇਹੋ ਜਿਹਾ ਪਰਉਪਕਾਰ ਕੌਣ ਕਰ ਸਕਦਾ ਸੀ? ਉਹਨਾਂ ਰਾਜਿਆਂ ਦੇ ਸਮੇਤ ਗੁਰੂ ਮਹਾਰਾਜ ਸਾਹਿਬ ਕਿਲੇ ਦੇ ਬੂਹੇ ਤੋਂ ਬਾਹਰ ਆਏ ਤੇ ਸਾਰਿਆਂ ਦੀਆਂ ਬੇੜੀਆਂ ਕਟਵਾਈਆਂ ਸੱਚੇ ਪਾਤਸ਼ਾਹ ਜੀ ਨੇ। ਉੱਥੇ ਦ੍ਰਿਸ਼ਟਾਂਤ ਦਿੱਤੇ ਹਨ ਕਿ ਜਿਵੇਂ ਚੰਦਰਮਾ ਦੇ ਨਾਲ ਤਾਰਿਆਂ ਦਾ ਮੰਡਲ ਹੁੰਦਾ ਹੈ, ਐਂ ਗੁਰੂ ਗੋਬਿੰਦ ਸਿੰਘ ਹਰਗੋਬਿੰਦ ਸਾਹਿਬ ਜੀ ਤਾਂ ਚੰਦਰਮਾ ਦੀ ਨਹੀਂ ਆਈ ਹੈ, ਰਾਜੇ ਸਾਰੇ ਤਾਰਿਆਂ ਦੀ ਨਹੀਂ ਪੱਲਾ ਪਕੜ ਕੇ ਨਾਲ ਆ ਰਹੇ ਹੋ। ਜਾਂ ਇਉਂ ਕਹੋ ਵੀ ਕੁਮਾਸਰ ਦੀ ਕੈਦ ਵਿੱਚੋਂ ਜਿਵੇਂ ਕ੍ਰਿਸ਼ਨ ਭਗਵਾਨ ਨੇ ਸਾਰੀਆਂ ਜਿਹੜੀਆਂ 16,000 ਰਾਜਿਆਂ ਦੀਆਂ ਲੜਕੀਆਂ ਕੈਦ ਕੀਤੀਆਂ ਹੋਈਆਂ ਸੀ, ਉਹ 20,000 ਪੂਰੀਆਂ ਕਰਕੇ ਉਹਨੂੰ ਵਿਆਹਣ ਤੋਂ ਪ੍ਰਤਿਗਿਆ ਕੀਤੀ ਸੀ, ਉਹਨਾਂ ਸਾਰਿਆਂ ਨੂੰ ਕ੍ਰਿਸ਼ਨ ਜੀ ਜਿਵੇਂ ਜੇਲ੍ਹ ਚੋਂ ਲੈ ਕੇ ਨਿਕਲੇ ਸਨ ਕੁਮਾਸਰ ਦੀ ਚੋਂ, ਅਤੇ ਇਸ ਪ੍ਰਕਾਰ ਜਿਵੇਂ ਜੈਸਿੰਘ ਦੀ ਕੈਦ ਵਿੱਚੋਂ ਰਾਜਿਆਂ ਨੂੰ ਕ੍ਰਿਸ਼ਨ ਜੀ ਨੇ ਛੁਡਾਇਆ ਸੀ, ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਭਾ ਦੇ ਸਹਿਤ ਹੋ ਰਹੇ ਹੈ। ਉਹਨਾਂ ਰਾਜਿਆਂ ਨੂੰ ਪਕੜ ਕੇ ਸੱਚੇ ਪਾਤਸ਼ਾਹ ਲੈ ਕੇ ਬਾਹਰ ਗਵਾਲੀਅਰ ਦੇ ਕਿਲੇ ਤੋਂ ਨਿਕਲੇ ਆਏ ਸੱਚੇ ਪਾਤਸ਼ਾਹ। ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਇਹ ਆਪਦਾ ਨਾਮ ਬੰਦੀ ਛੋੜ, ਸਤਿਗੁਰੂ ਦਾ ਸ਼ਬਦ ਆਇਆ ਹੈ ਬੰਦੀ ਛੋੜ, ਆਪਦਾ ਬਿਰਧ ਹੈ ਬੰਦੀ ਛੋੜ, ਇਉਂ ਗੁਰੂ ਸਾਹਿਬ ਜੀ ਨੇ ਜੇਲ੍ਹ ਖਾਨਾ ਸਾਰਾ ਖਾਲੀ ਕੀਤਾ। ਉਹ ਉਮਰ ਦੇ ਕੈਦੀ ਰਾਜਿਆਂ ਨੂੰ ਸੱਚੇ ਪਾਤਸ਼ਾਹ ਤੋਂ ਬਿਨਾਂ ਕੌਣ ਭਾਈ ਛੁਡਾ ਸਕਦਾ ਸੀ? ਸਤਿਗੁਰੂ ਤੋਂ ਬਿਨਾਂ ਐਸਾ ਉਪਕਾਰ ਕੌਣ ਕਰ ਸਕਦਾ ਸੀ? ਕੋਈ ਨਹੀਂ ਸੀ ਕਰ ਸਕਦਾ। ਉਸ ਵਕਤ ਸਾਧ ਸੰਗਤ ਜੀ ਫਿਰ ਸਾਰੀਆਂ ਦਿੱਲੀ ਵਿੱਚ ਲਿਜਾ ਕੇ ਇਹਨਾਂ ਦੇ ਜਿਹੜੇ ਰਾਜ ਸੀ ਉਹ ਸਾਰੇ ਸਤਿਗੁਰੂ ਜੀ ਨੇ ਦਵਾਏ, ਆਪਣੀ ਵੱਲੋਂ ਇੱਕ ਘੋੜਾ ਤੇ ਸਿਰੋਂ ਪਾ ਕੇ ਪਛਾਕੇ ਦਵਾਏ, ਇਸ ਪ੍ਰਕਾਰੋਂ ਹਿੰਦੀ ਤਰੀਕ ਲਿਖਿਆ ਅਕਾਲ ਤਖ਼ਤ ਸਾਹਿਬ ਆ ਕੇ ਸਾਰੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਝੁਕਦੇ ਰਹੇ ਜਿੰਨਾ ਚਿਰ ਜਿਉਂਦੇ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਸਿੱਖੀ ਵੀ ਬਖਸ਼ੀ, ਕਿਹਾ ਕਿ ਸਤਨਾਮ ਦਾ ਜਾਪ ਕਰਿਆ ਕਰੋ। ਇਸ ਪ੍ਰਕਾਰ ਉਹ 52 ਰਾਜਿਆਂ ਨੂੰ ਸਿੱਖੀ ਬਖਸ਼ੀ ਤੇ ਪਾਤਸ਼ਾਹ ਦੀ ਕੈਦ ਤੋਂ ਛੁਡਾਇਆ। ਇਹ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਦੇ ਆਪ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਆਪਾਂ ਆਏ ਹਾਂ ਸਾਧ ਸੰਗਤ ਜੀ। ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹ ਬਾਵਰਨ ਕੈਦੀ ਸਾਰੇ ਇਮਨਾਬਾਦ ਦੇ ਲੋਕ ਕੈਦੀ ਕਰ ਲਏ ਸੀ। ਫਿਰ ਸਤਿਗੁਰੂ ਨਾਨਕ ਦੇਵ ਜਗਤ ਗੁਰੂ ਜੀ ਨੇ ਉਹਨਾਂ ਕੈਦੀਆਂ ਦੀਆਂ ਚੱਕੀਆਂ ਜਿਹੜੀਆਂ ਸੀ, ਭਾਈ ਮਨੀ ਸਿੰਘ ਸਾਹਿਬ ਨੂੰ ਕਿਹਾ ਹੈ ਕਿ ਉਹ ਕੈਦੀ ਜਿਹੜੇ ਬੜੇ ਦੁਖੀ ਸੀ, ਪੀਣਾ ਪੀਂਦੇ ਸਨ। ਗੁਰੂ ਮਹਾਰਾਜ ਨੇ ਕਿਹਾ ਭਾਈ ਆਪੇ ਚੱਕੀਆਂ ਚੱਲਣਗੀਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰੋ ਤੇ ਗਲਾ ਪਾਈ ਚੱਲੋ। ਇਸੇ ਪ੍ਰਕਾਰ ਸਾਧ ਸੰਗਤ ਜੀ ਹੋਇਆ, ਚੱਕੀਆਂ ਸਾਰੇ 1100 ਕੈਦੀ ਸੀ, ਉਹਨਾਂ ਦੀਆਂ ਚੱਕੀਆਂ ਆਪੇ ਚੱਲਣ ਲੱਗ ਗਈਆਂ ਅਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਚੱਕੀ ਆਪ ਹੀ ਫਿਰੇ। ਇਹ ਵੇਖ ਕਰਕੇ ਗੁਰਪ੍ਰਤਾਪ ਨਾਨਕ ਪ੍ਰਕਾਸ਼ ਦਾ ਲਿਖਿਆ ਕਿ ਪਹਿਲੇ ਪਾਤਸ਼ਾਹ ਦੀ ਚੱਕੀ ਆਪੋ ਫਿਰਦੀ ਸੀ, ਪਰ ਭਾਈ ਮਨੀ ਸਿੰਘ ਦਾ ਵੱਡੀ ਉਗਾਹੀ ਅਪਰਾਣੀ, ਉਹਨਾਂ ਨੇ ਕਿਹਾ ਸਾਰਿਆਂ ਦੀਆਂ ਕੈਦੀਆਂ ਚੱਕੀਆਂ ਆਪੋ ਮਹਾਰਾਜ ਦੀ ਕਿਰਪਾ ਨਾਲ ਫਿਰਦੀਆਂ ਸਨ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਜੋ ਬਾਬਰ ਨੂੰ ਆ ਕੇ ਚਰਨ ਪਕੜ ਲਏ ਸੀ, ਉਸ ਵੇਲੇ ਬਾਬਰ ਦੀ ਕੈਦ ਵਿੱਚੋਂ ਸਾਰੇ ਏਮਨਾਵਾਦੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਰਿਹਾ ਕੀਤਾ ਸੀ। ਉਸ ਵੇਲੇ ਕਿਹਾ ਸੀ ਖੁਰਾਸਾਨ ਖਸਮਾਨਾ ਕੀ ਆ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਨੇ ਦੇਈ ਕਰਤਾ ਜਮਕਰ ਮੁਗਲ ਚੜਾਇਆ। ਇਸ ਪ੍ਰਕਾਰ ਦੇ ਵਾਕ ਕਹੇ ਸਨ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਜਤਾ ਸਜਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸੋ ਇਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਇਹ ਵਾਕ ਕਹੇ ਸਨ। ਬਾਬਰ ਨੇ ਗੁਰੂ ਸਾਹਿਬ ਦੇ ਚਰਨ ਪਕੜ ਕੇ ਮਾਫ਼ੀ ਲਈ ਸੀ। ਇਵੇਂ 10ਵੇਂ ਪਾਤਸ਼ਾਹ ਜਦੋਂ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦੀ ਸ਼ਰਨ ਲਈ ਭਾਈ ਨੰਦ ਲਾਲ ਦੇ ਰਾਹੀਂ, ਉਸ ਵੇਲੇ ਆਗਰੇ ਦੇ ਵਿੱਚ ਜਿੰਨੇ ਕੈਦੀ ਔਰੰਗਜ਼ੇਬ ਦੇ ਕੀਤੇ ਹੋਏ ਸੀ ਸਾਰਿਆਂ ਨੂੰ ਗੁਰੂ ਸਾਹਿਬ ਜੀ ਰਿਹਾ ਕਰਾਇਆ ਸੀ, ਅਤੇ ਜਿਨ੍ਹਾਂ ਦੀ ਰਿਹਾ ਕਰਨ ਵਿੱਚੋਂ ਹਿਰਦਾ ਰਾਮ ਕਵੀ ਦਾ ਹਨੂੰਮਾਨ ਨਾਟਕ ਹੈ ਜਿਹੜਾ, ਉਹ ਪੁਸਤਕ ਆਗਰੇ ਦੀ ਕੈਦ ਵਿੱਚੋਂ ਮਹਾਰਾਜ ਸਾਹਿਬ ਜੀ ਨੂੰ ਦਰੋਗੇ ਦਿੱਤਾ ਸੀ, ਉਹ ਗੁਰੂ ਸਾਹਿਬ ਜੀ ਦੇ ਦਲ ਵਿੱਚ ਹੀ ਰਿਹਾ ਉਦੋਂ। ਉਸ ਦੇ ਵਿੱਚ ਕੁਝ ਕਵਿਤਾ ਘਟੀ ਹੋਈ ਸੀ ਜਿਹੜਾ ਪਰਸ਼ੁਰਾਮ ਦਾ ਤੇ ਲਕਸ਼ਮਣ ਦਾ ਸੰਵਾਦ ਸੀ, ਉਹ ਕਾਂਸੀ ਰਾਮ ਕਵੀ ਤੋਂ ਗੁਰੂ ਸਾਹਿਬ ਜੀ ਨੂੰ ਪਵਾਏ ਸਨ ਛੰਦ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸਾਰਿਆਂ ਸਮਿਆਂ ਚ ਗਈ ਬਹੋੜ ਬੰਦੀ ਛੋੜ, ਦਸਾਂ ਸਰੂਪਾਂ ਦੇ ਅੰਦਰ ਇਸ ਪ੍ਰਕਾਰ ਮਹਾਰਾਜ ਜੀ ਨੇ ਜੰਮਣ ਮਰਨ ਦੇ ਕਲੇਸ਼ ਸਾਰੇ ਕੱਢੇ ਹੈ। ਅੱਜ ਬੰਦੀ ਛੋੜ ਦੇ ਆਪਾਂ ਸਥਾਨ ਦੇ ਦਰਸ਼ਨ ਕਰਨ ਵਾਸਤੇ ਭਾਗਾਂ ਵਾਲੇ ਹਾਂ, ਪੁੱਜੇ ਹਾਂ ਸਾਧ ਸੰਗਤ ਜੀ। ਇਹ ਸਾਧ ਸੰਗਤ ਨੇ ਬੜੀ ਭਾਰੀ ਸੇਵਾ ਕੀਤੀ ਹੈ, ਸਭਨਾਂ ਦੇ ਰੋ ਰੋ ਕਰਕੇ ਮਾਈ ਭਾਈ ਦੇ ਧੰਨਵਾਦੀ ਹਾਂ। ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਸੋਰਠ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ।
ਇਹ ਭਾਈ ਮੇਰਾ ਵਾਹਿਗੁਰੂ ਗਈ ਬਹੋੜ, ਜਿਹੜੀ ਗਈ ਹੋਈ ਉਮਰ ਹੈ ਨਾ ਅਜਾਈ, ਉਹਨੂੰ ਬਹੋੜ ਉਵਾਰਨ ਵਾਲਾ ਹੈ, ਬਚਾਉਣ ਵਾਲਾ ਹੈ। ਜਿਹੜੀ ਉਮਰ ਭਾਈ ਨੰਦ ਲਾਲ ਜੀ ਨੇ ਕਿਹਾ ਉਮਰ ਉਹ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ, ਜਿਹੜੀ ਵਾਹਿਗੁਰੂ ਦੀ ਯਾਦ ਵਿੱਚ ਉਮਰ ਗੁਜਰਦੀ ਹੈ ਉਹ ਲੇਖੇ ਵਿੱਚ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਹਵਾਏ ਬੰਦਗੀ ਆਵਰਦ, ਸੋ ਬੰਦਗੀ ਦੀ ਖਾਹਿਸ਼ ਵਾਸਤੇ ਮਹਾਰਾਜ ਦੁਨੀਆਂ ਵਿੱਚ ਅਸੀਂ ਆਏ ਹਾਂ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ। ਇਸ ਪ੍ਰਕਾਰ ਹਜ਼ੂਰ ਕਹਿੰਦੇ ਜਿਹੜੀ ਉਮਰ ਵਿਸ਼ਿਆਂ ਵਿਕਾਰਾਂ ਚ ਗਈ ਹੈ, ਝਗੜਿਆਂ ਵਿੱਚ ਗਈ ਹੈ, ਦੁਨੀਆਂ ਦੇ ਤਮਾਸ਼ੇ ਵੇਖਣ ਚ ਗਈ ਹੈ, ਜਿਸ ਬਾਬਤ ਕਹਿ ਕੌਣ ਤੇ ਕੋੜ ਤਮਾਸ਼ਿਆ ਕਿਤਨ ਆਪਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਇਸ ਪ੍ਰਕਾਰ ਜਿਹੜੀ ਉਮਰ ਗਈ ਹੋਈ ਹੈ ਨਾ, ਉਸ ਨੂੰ ਬਚਾਉਣ ਵਾਲੇ ਗੁਰੂ ਮਹਾਰਾਜ ਸਾਹਿਬ ਆਪ ਹਨ। ਫਿਰ ਕੈਸੇ ਹੈ ਗੁਰੂ ਮਹਾਰਾਜ ਸਾਹਿਬ ਅੰਤਰਯਾਮੀ
ਬੰਦੀ ਛੋੜ,
ਬੰਦੀ ਛੋੜ ਜਿਵੇਂ ਇੱਥੋਂ ਆਪ ਦਾ ਬਿਰਦ ਬੰਦੀ ਛੋੜ ਹੋਇਆ, ਰਾਜਿਆਂ ਨੂੰ ਕੈਦ ਚ ਛੁਡਾਇਆ, ਆਪ ਨੇ ਮੁੜ ਕੇ ਰਾਜ ਤੇ ਬਹਾਲ ਕੀਤੇ ਹੈ, ਆਪਣੀ ਸਿੱਖੀ ਬਖਸ਼ੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਾਤਾ ਦੇ ਗਰਭ ਦੇ ਬੰਦੀ ਖਾਨੇ ਚੋਂ ਵੀ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਿਮਰਨ ਦੇ ਪ੍ਰਤਪਾਰਿਆ, ਸਾਸ ਗ੍ਰਾਸ ਹੋਏ ਸੰਗ ਸਮਾਰਿਆ। ਉਹ ਅੰਤਰਜਾਮੀ ਨੇ ਮਾਤਾ ਚੋਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਂ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਇਸ ਪ੍ਰਕਾਰ ਸਾਧ ਸੰਗਤ ਜੀ ਮਾਤਾ ਦੇ ਗਰਭ ਦੇ ਵਿੱਚੋਂ ਜਿਹੜਾ ਸਾਨੂੰ ਜਨਮ ਦਿੱਤਾ ਹੈ ਇਹ ਵੀ ਬੰਦੀ ਖਾਨੇ ਤੋਂ ਛੁਡਾਇਆ ਹੈ। ਜਿਸ ਥਾਂ ਦੇ ਵਿੱਚ ਸਾਧ ਸੰਗਤ ਜੀ ਮੁਖ ਤਲੇ ਪੈਰ ਉੱਪਰੇ ਬਸੰਦੋ ਕੋਥੜਾ ਥਾਂ, ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੇ ਜਿਸ ਦੇ ਨਾਂ, ਜਿਸ ਵਾਹਿਗੁਰੂ ਦੇ ਨਾਮ ਨਾਲ ਆਧਾਰ ਹੋਇਆ, ਮਾਤਾ ਦੇ ਗਰਭ ਰੂਪੀ ਬੰਦੀ ਖਾਨੇ ਤੋਂ ਵੀ ਛੁਡਾਇਆ ਹੈ। ਇਸੇ ਪ੍ਰਕਾਰ ਮਾਇਆ ਦਾ ਵੀ ਬੰਦੀ ਖਾਨਾ ਹੈ। ਇਹਦੇ ਵਿੱਚੋਂ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਛਡਾਉਣ ਵਾਲੇ ਹੈ, ਇਸੀ ਮੈਂ ਜਿਸਕੀ ਪਤ ਰੱਖਾ ਤੇ ਸਾਧੂ ਚੌਰ ਢਾਲੀ ਹੈ। ਹਜ਼ੂਰ ਨੇ ਕਿਹਾ ਛੋੜ ਬਹੇ ਤੋਂ ਛੁੱਟੇ ਨਾਹੀਂ, ਜੇ ਕੋਈ ਛੱਡ ਕੇ ਤਿਆਗੀ ਬੈਠ ਜਾਵੇ ਤੇ ਉਹ ਵੀ ਮਾਇਆ ਛੁੱਟਦੀ ਨਹੀਂ। ਜਾ ਸੰਚੇ ਤੋਂ ਭਉ ਮਨ ਮਾਹੀ, ਜੇ ਇਕੱਠੀ ਕਰੇ ਤਾਂ ਚੋਰਾਂ ਦਾ, ਰਾਜਿਆਂ ਦਾ ਅਤੇ ਅੰਧਾਰਕਾਂ ਦਾ, ਡਾਕੂਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਇਕੱਠੀ ਵੀ ਨਹੀਂ ਹੁੰਦੀ। ਗਹੁ ਕਰ ਪਕੜੀ ਨਾ ਪਾਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਇਸ ਪ੍ਰਕਾਰ ਦੀ ਇਹ ਮਾਇਆ ਦਾ ਸੁਭਾਵ ਹੈ। ਸੋ ਇਸ ਮਾਇਆ ਦੇ ਬੰਦੀ ਖਾਨੇ ਚ ਸਾਰੀ ਦੁਨੀਆਂ ਪਈ ਹੋਈ ਹੈ। ਸੋ ਹੁਣੇ ਗੁਰਮੁਖਾਂ ਤੋਂ ਸੁਣੀ ਸੀ ਆਪ ਜੀ ਨੇ ਅੰਮ੍ਰਿਤ ਰੂਪ ਬਾਣੀ ਦੀ ਕੀਰਤਨ ਦੇ ਆਹੀ ਕਿ ਸੋ ਸਥਾਨ ਬਤਾਓ ਮੀਤਾ ਜਾਣ ਕੇ ਹਰ ਹਰ ਕੀਰਤਨ ਦਿੱਤਾ, ਜਿੱਥੇ ਇਹ ਸਾਰਿਆਂ ਗ੍ਰਹਿ ਬਣਾ ਵਿਚ ਸਾਰਿਆਂ ਥਾਵਾਂ ਚ ਛੱਡਦੀ ਨੀ। ਜੇ ਕੋਈ ਛੱਡ ਕੇ ਬੈਠੇ ਉਹ ਛੁੱਟਦੀ ਨੀ ਹੈ। ਕਹੋ ਕਬੀਰ ਜਿਸ ਉਹਦੇ ਕੁਛ ਮਾਇਆ ਤਬ ਛੁੱਟੇ ਜਬ ਸਾਧੂ ਪਾਇਆ। ਅੰਦਰ ਬਚਣੀ ਜਿਹੜੀ ਮਾਇਆ ਹੈ ਪਰਮੇਸ਼ਵਰ ਦੀ, ਇਸ ਬੰਦੀ ਖਾਨੇ ਤੋਂ ਵੀ ਸੱਚੇ ਪਾਤਸ਼ਾਹ ਕਿਰਪਾ ਜੀ ਦੇ ਕਰਨ ਕਹਿ ਨਾਨਕ ਗੁਰਪ੍ਰਸਾਦ ਜੀ ਜਿਨ੍ਹਾਂ ਦੇ ਬਲਾਗੀ ਚ ਨੀ ਵਿੱਚੇ ਮਾਇਆ ਪਾਇਆ। ਕਿਉਂ ਮਾਇਆ ਦੇ ਬੰਦੀ ਖਾਨੇ ਤੋਂ ਵੀ ਸੱਚੇ ਪਾਤਸ਼ਾਹ ਛਡਾਉਣ ਵਾਲੇ ਹੈ? ਇਹ ਜਨਮਾਂ ਦੇ ਬੰਦੀ ਖਾਨੇ 84 ਲੱਖ ਜੂਨ ਦੇ ਬੰਦੀ ਖਾਨੇ ਤੋਂ ਵੀ ਮਹਾਰਾਜ ਸਾਹਿਬ ਛਡਾਉਣ ਵਾਲੇ ਹੈ। ਕਲਮੀ ਘਰ ਦੇ ਪਾਸ ਭਾਈ ਸ਼ਮੀਰ ਤੇ ਲਖਮੀਰ ਤੇ ਤਖਤ ਮਲ ਤਿੰਨ ਭਰਾ ਸਨ ਜਿਹੜੇ ਰਾਜਿਓ ਦੇ ਪੁੱਤਰ। ਰਾਜਿਓ ਦਾ ਪੁੱਤਰ ਭਾਈ ਫੱਤਾ ਸੀ, ਫੱਤੇ ਦੇ ਪੁੱਤਰ ਸਨ ਇਹ ਦੀਨੇ ਕਾਂਗੜ ਦੇ। ਸਤਿਗੁਰੂ ਕਲਮੀ ਘਰ ਜਦ ਸੱਚੇ ਪਾਤਸ਼ਾਹ ਇਹਨਾਂ ਦੇ ਪਾਸ ਗਏ ਹੈ, ਜਿਨ੍ਹਾਂ ਨੇ 6ਵੇਂ ਪਾਤਸ਼ਾਹ ਦੀ ਪਹਿਲਾਂ ਸੇਵਾ ਕੀਤੀ ਸੀ ਰਾਜਿਓ ਨੇ, ਉਸ ਵਕਤ ਸਾਹਿਬ ਸੰਗਤ ਜੀ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ। ਭਾਈ ਸ਼ਮੀਰ ਨੇ ਸੇਵਾ ਕਰਕੇ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ। ਸਤਿਗੁਰੂ ਸਾਹਿਬ ਪ੍ਰਸੰਨ ਹੋ ਕੇ ਕਹਿਣ ਲੱਗੇ ਮੰਗ ਬਈ ਜੋ ਕੁਝ ਮੰਗਣਾ। ਇਹਨ ਕਿਹਾ ਮਹਾਰਾ ਮੇਰਾ ਜੰਮਣ ਮਰਨ ਨੇੜ ਦਿਓ। ਹਜ਼ੂਰ ਚੁੱਪ ਕਰ ਰਹੇ, ਕਹਿੰਦੇ ਰਾਜ ਮੰਗ ਲਿਆ, ਰਾਜ ਦੇ ਦਿੰਦੇ ਹੈ। ਰਾਜ ਮੰਗਣ ਵੇਲੇ ਜੇਤੋ ਦੇ ਮਾਮੇ ਨੇ ਰਾਜ ਲੈਣ ਤਾਂ ਨੇੜੇ ਦੀ ਹੱਦ ਕਰਦੀ ਹੈ ਕਿ ਮਾਮਲਾ ਧਰਨਾ ਪਊ। ਇਸ ਪ੍ਰਕਾਰ ਸਾਹਿਬ ਸੰਗਤ ਜੀ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਅੱਛਾ ਜੇ ਤੂੰ ਜੰਮਣ ਮਨ ਮੇਟਣਾ ਤਾਂ ਸੀਤ ਪ੍ਰਸਾਦ ਛਕ ਲੈ। ਮਹਾਰਾਜ ਸਾਹਿਬ ਦਾ ਪ੍ਰਸ਼ਾਦ ਕਹਿੰਦਾ ਜੀ ਮੈਂ ਵੰਡ ਕੇ ਖਾਊਂਗਾ। ਉਹ ਘਰ ਲੈ ਗਿਆ, ਘਰ ਲਿਜਾ ਕੇ ਉਸ ਵੇਲੇ ਸਾਧ ਸੰਗਤ ਜੀ ਦੇਣ ਲੱਗਾ ਪਰਿਵਾਰ ਨੂੰ। ਇਹਨੇ ਮਾਮਾ ਜਿਹੜੇ ਜੇਤੋ ਕਹਿ ਸੀ ਉਸ ਨੇ ਕਿਹਾ ਇਹ ਗੁਰੂ ਮਹਾਰਾਜ ਸਾਹਿਬ ਸੀਤ ਪ੍ਰਸ਼ਾਦ ਆਪਣੇ ਸੁਲਤਾਨ ਨਾਰਾਜ ਹੋ ਜਾਏਗਾ। ਉਹ ਧਰਤੀ ਚ ਦਵਾ ਦਿੱਤਾ, ਨਾ ਆਪ ਛਕਿਆ ਨਾ ਹੋਰ ਪਰਿਵਾਰ ਨੇ ਛਕਿਆ। ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਪੁੱਛਿਆ ਵੀ ਤੂੰ ਸਾਡਾ ਪ੍ਰਸ਼ਾਦ ਛਕਿਆ ਸੀ, ਕੀ ਕਾਰਨ ਹੈ? ਕਹਿਣ ਲੱਗਾ ਹਜ਼ੂਰ ਛਕਣ ਦਿੱਤਾ, ਧਰਤੀ ਜਪਤਾ ਮਹਾਰਾਜ। ਕਹਿੰਦੇ ਚੰਗਾ ਭਾਈ, ਧਰਤੀ ਮਾਲਵੇ ਦੀ ਵਰੋਸ ਆਵੇਗੀ, ਅੰਨ ਬਹੁਤ ਦਿਆ ਕਰੇਗੀ। ਇਹ ਬਚਨ ਗੁਰੂ ਮਹਾਰਾਜ ਸਾਹਿਬ ਨੇ ਕੀਤੇ, ਤੁਹਾਡੇ ਭਾਗਾਂ ਚ ਨਹੀਂ ਸੀ। ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਹਿੰਦੀ ਤਰੀਖ ਲਿਖਿਆ ਹੋਇਆ ਕਿ ਮਹਾਰਾਜ ਮੇਰਾ ਜੰਮਣ ਮਰਨ ਜ਼ਰੂਰ ਕੱਟੋ। ਸਤਿਗੁਰੂ ਸਾਹਿਬ ਨੇ ਕਿਹਾ ਵੀ ਤੇਰੇ ਜਨਮ ਬਹੁਤ ਹੈ, ਕਿਵੇਂ ਮਿਟੀਏ ਤੇਰਾ ਜਨਮ ਮਰਨਾ? ਇਹ ਕਹਿਣ ਲੱਗਾ ਮਹਾਰਾਜ ਜਿਵੇਂ ਮੇਰਾ ਮਿਟਦਾ ਮਿਟੋ। ਉਸ ਵੇਲੇ 2200 ਸਿੰਘ ਮਹਾਰਾਜ ਦੇ ਨਾਲ ਸੀ ਦੀਨੇ ਵਿੱਚ, ਸਤਿਗੁਰਾਂ ਦੀ ਹਜ਼ੂਰੀ ਚ ਆ ਗਏ। ਉਸ ਵਕਤ ਜੀ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਇਹਨੂੰ ਅੰਮ੍ਰਿਤ ਦੀ ਆਗਿਆ ਕੀਤੀ, ਅੰਮ੍ਰਿਤ ਛਕਿਆ। ਭਾਈ ਸ਼ਮੀਰ ਸਿੰਘ ਨਾ ਹੋ ਗਿਆ। ਅੰਮ੍ਰਿਤ ਛਕਣ ਤੋਂ ਜੋ ਰਾਤ ਨੂੰ ਸੁੱਤਾ ਜਾ ਕੇ ਇਹਨੂੰ ਇੰਨੇ ਸੁਪਨੇ ਆਏ ਜਿੰਨੀਆਂ ਜੂਨਾਂ ਸਾਰੀਆਂ ਇਹਨੂੰ ਭੋਗੀਆਂ। ਭੋਗਣ ਤੋਂ ਬਾਅਦ ਸਾਹਿਬ ਸੰਗਤ ਜੀ ਇੱਕ ਜਨਮ ਵਿੱਚ ਇਹ ਗਰੀਬ ਘਰ ਵਿੱਚ ਜੰਮਿਆ ਤੇ ਸਮੇਂ ਸਿਰ ਕਾਲ ਪੈ ਗਿਆ, ਕਿਤੋਂ ਅੰਨ ਨਾ ਮਿਲੇ, ਸਾਰੀ ਧਰਤੀ ਤੇ ਫਿਰ ਗਿਆ। ਅਖੀਰ ਪਰਿਵਾਰ ਇਹਦਾ ਬਹੁਤਾ ਸੀ, ਉਹ ਸਾਰੇ ਨਿਆਣਿਆਂ ਨੂੰ ਨਾਲ ਲੈ ਕੇ ਇੱਕ ਬਣ ਵਿੱਚ ਗਿਆ, ਪੀਲੂ ਦੇ ਦਰਖ ਜਿੱਥੇ ਸਨ, ਉਥੋਂ ਜਾ ਕੇ ਪੀਲੂ ਆਪ ਖਾਣ ਲੱਗਾ। ਖਾਂਦਾ ਖਾਂਦਾ ਜਿਸ ਵੇਲੇ ਨੀਵੀਂ ਡਾਹਣੀ ਤੇ ਪਤਲੀ ਤੇ ਹੋਇਆ, ਉਥੋਂ ਡਿੱਗ ਪਿਆ। ਡਿੱਗਣ ਤੋਂ ਇਹਦੇ ਕੰਡ ਵਿੱਚ ਸੱਟ ਵੱਜੀ। ਇੱਧਰ ਜਾਗ ਆ ਗਈ, ਜਾਗ ਆਈ ਤੋਂ ਇਸ਼ਨਾਨ ਕੀਤਾ, ਇਸ਼ਨਾਨ ਕਰਨ ਲੱਗਾ, ਦਾਤਣ ਜੋ ਕਰਨ ਲੱਗਾ, ਇਹਦੇ ਮੂੰਹ ਵਿੱਚੋਂ ਪੀਲੂ ਨੇ ਉਹਨੂੰ ਰੁਕਣੀ ਸੀ, ਪੀਲੂਆਂ ਦੀ ਛਿਲਕਾਂ ਨਿਕਲੀਆਂ, ਪੀਲੂਆਂ ਦੀਆਂ ਸੁਭਨੇ ਦੀਆਂ। ਮੈਲ ਜਦੋਂ ਜਾ ਕੇ ਬੈਠਾ ਤੇ ਉੱਥੇ ਮੈਲ ਵਿੱਚ ਪੀਲੋ ਨੇ ਨਿਕਲੀ ਸਾਧ ਸੰਗਤ ਜੀ ਦਾਣੇ। ਇਸ ਪ੍ਰਕਾਰ ਵੇਖ ਕੇ ਹੈਰਾਨ ਹੋ ਗਿਆ। ਗੁਰੂ ਸਾਹਿਬ ਜੀ ਨੇ ਸ਼ਿਕਾਰ ਦੇ ਬਹਾਨੇ ਨੂੰ ਲਿਆਂਦਾ ਉੱਥੇ ਜਿੱਥੇ ਬਿਰਛ ਟੁੱਟਿਆ ਸੀ। ਕਹਿੰਦਾ ਮਹਾਰਾਜ ਸੁਪਨੇ ਜਿੱਥੋਂ ਮੈਂ ਡਿੱਗਿਆ ਸੀ ਪਰਿਵਾਰ ਸਮੇਤ, ਆ ਉਹ ਬਿਰਛ ਹੈ। ਗੁਰੂ ਮਹਾਰਾਜ ਨੇ ਕਿਹਾ ਸਿੱਖਾ ਤੂੰ ਸਾਡੇ ਬੜਾ ਮਗਲ ਪਿਆ ਸੀ, ਤੇਰੇ ਜਨਮ ਬਹੁਤ ਸੀ। ਕਹਿੰਦਾ ਸੀ ਮੇਰਾ ਜੰਮਣ ਮਰਨ ਮੇਟੋ, ਤੈਨੂੰ ਉਮਰ ਛਕਾ ਕੇ ਭਾਈ ਜੰਮਣ ਮਰਨ ਮੇਟਿਆ। ਇਸ ਜਨਮ ਦੇ ਵਿੱਚ ਤਾਂ ਇਸ ਤਰ੍ਹਾਂ ਡਿੱਗਣਾ ਸੀ, ਉਹ ਤੈਨੂੰ ਪ੍ਰਤੱਖ ਦਿਖਾ ਤਾ, ਸੁਪਨਾ ਨਹੀਂ ਏ, ਜਿਸ ਵਿੱਚ ਤੋਂ ਡਿੱਗ ਕੇ ਤੂੰ ਮਰਨਾ ਸੀ। ਅਤੇ ਉਹ ਸਾਰਾ ਨਜ਼ਾਰਾ ਜਿਵੇਂ ਪੀਲੂ ਖਾਣੇ ਸੀ, ਉਹ ਸਾਰਾ ਤੇਰਾ ਸੁਪਨੇ ਚ ਭੁਗਤਾ ਤਾ ਜਿਹੜਾ ਜੰਮਣ ਮਰਨ। ਸੁਣ ਕੇ ਗੁਰੂ ਸਾਹਿਬ ਦੀ ਸ਼ਰਨ ਪਿਆ। ਇਉਂ ਮਹਾਰਾਜ ਜੰਮਣ ਮਰਨ ਨੂੰ ਬੰਦੀ ਖਾਨੇ ਨੂੰ ਛਡਾਉਣ ਵਾਲੇ ਸਤਿਗੁਰੂ ਜੀ ਹਨ।
ਨਿਰੰਕਾਰ ਦੁਖਦਾਰੀ,
ਫਿਰ ਸਤਿਗੁਰੂ ਜੀ ਕਹਿੰਦੇ ਨਿਰੰਕਾਰ ਪਰਮੇਸ਼ਵਰ ਦਾ ਰੂਪ ਹਨ, ਮਹਿਕੀ ਅਕਾਲਾਂ ਤੋਂ ਰਹਿਤ ਹਨਗੇ ਤੇ ਦੁੱਖਾਂ ਨੂੰ ਦਾਰੀ ਨਾਲ ਦਲਣ ਵਾਲੇ ਹੈ, ਦੁੱਖਾਂ ਨੂੰ ਨਾਸ ਕਰਨ ਵਾਲੇ ਹੈ ਸੱਚੇ ਪਾਤਸ਼ਾਹ, ਦੁੱਖਾਂ ਦੀ ਦਾਰੀ ਦਵਾਈ ਕਰਨ ਵਾਲੇ, ਇਲਾਜ ਕਰਨ ਵਾਲੇ ਹੈ, ਦੁੱਖਾਂ ਤੋਂ ਦਾਰੀ ਨਾਲ ਰੱਖਿਆ ਕਰਨ ਵਾਲੇ ਹਨ, ਜੰਮਣ ਮਰਨ ਦੇ ਦੁੱਖਾਂ ਤੋਂ ਸੱਚੇ ਪਾਤਸ਼ਾਹ ਬਖਸ਼ੀ ਕਰਕੇ ਰੱਖਿਆ ਕਰਨ ਵਾਲੇ ਹਨ।
ਕਰਮ ਨਾ ਜਾਣਾ, ਧਰਮ ਨਾ ਜਾਣਾ,
ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀਏ ਕਿ ਹਜ਼ੂਰ ਮੈਂ ਤਾਂ ਕੋਈ ਨਿਸਕਾਮ ਕਰਮ ਨੀ ਜਾਣਦਾ, ਜਿਸ ਨਿਸਕਾਮ ਕਰਮਾਂ ਕਰਕੇ ਆਪਦਾ ਹੁਕਮ ਹੈ, ਸੇਵਾ ਕਰਤ ਹੋਏ ਨਿਹਕਾਮੀ, ਇਸ ਕੋ ਹੋਤ ਪ੍ਰਾਪਤ ਸਾਮੀ, ਜਿਹੜਾ ਸੇਵਾ ਕਰਕੇ ਨਿਸਕਾਮ ਹੋ ਕੇ ਸੇਵਾ ਕਰੇ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਨਿਸਕਾਮ ਕਰਮ ਵੀ ਮੈਂ ਮਹਾਰਾਜ ਜੀ ਅਸੀਂ ਸੰਕਲਪ ਤੋਂ ਬਿਨਾਂ ਤਾਂ ਪਾਣੀ ਜੇ ਚੁਲੀ ਲੈ ਕੇ ਖੜੇ ਹੋਈਏ ਖੂਹ ਤੋਂ ਪਾਣੀ ਵੀ ਸੰਕਲਪ ਬਿਨਾਂ ਨਹੀਂ ਕਿਸੇ ਨੂੰ ਦੇ ਸਕਦੇ। ਇਸ ਪ੍ਰਕਾਰ ਨਿਸਕਾਮ ਕਰਮ ਨਹੀਂ ਮੈਂ ਕਰਨ ਜਾਣਦਾ। ਤੇ ਧਰਮ ਜੋ ਆਪ ਦੱਸਿਆ ਹੈ ਕਿ ਸਭ ਧਰਮ ਭਜਿਓ ਪਾਰ ਬ੍ਰਹਮ, ਕੋ ਨਾਨਕ ਅਟਾਲੇ ਹੋ ਧਰਮ, ਸਾਰੇ ਵਹਿਮ ਛੱਡ ਕੇ ਪਰਮੇਸ਼ਵਰ ਦਾ ਜਿਹੜਾ ਭਜਨ ਕਰਨਾ, ਅਤੇ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰੱਖਣੀ ਹੈ ਅਤੇ ਸੀਸ ਤੇ ਦਸਤਾਰ ਰੱਖਣੀ, ਨੰਗੇ ਸਿਰ ਨਹੀਂ ਰਹਿਣਾ, ਇਹ ਆਪ ਦਾ ਹੁਕਮ ਹੈ। ਇਸੇ ਪ੍ਰਕਾਰ ਮਹਾਰਾਜ ਦਸਮ ਪਾਤਸ਼ਾਹ ਕਹਿ ਕਛ ਕਿਰਪਾਨ ਮੈਂ ਕਬੂ ਤਿਆਗੇ, ਕਿਸ਼ਹਿਰਾ ਤੇ ਕਿਰਪਾਨ ਤੋਂ ਰਹਿਤ ਨਹੀਂ ਹੋਣਾ ਚਾਹੀਦਾ, ਹਮੇਸ਼ਾ ਕੱਛ ਰੱਖਣੀ ਚਾਹੀਦੀ ਹੈ, ਸ਼ਸਤਰ ਰਹਿਣਾ ਚਾਹੀਦਾ ਹੈ। ਇਹ ਮੋਰ ਆਗਿਆ ਸੁਣੋ ਮੋਹ ਪਿਆਰੇ, ਬਿਨਾਂ ਕੱਛ ਕੇਸੰਗ ਨਾ ਦੇਵੋ ਦਦਾਰੇ, ਬਿਨਾਂ ਕੱਛ ਕੇਸੰਗ ਨਰੂ ਭੇਡ ਜਾਨੋ, ਫੜੇ ਕਾਮ ਤਾਕੋ ਕਿਤੇ ਲੈ ਸਿਧਾਨੋ। ਜਿਹੜਾ ਰਹਿਤ ਤੋਂ ਬਗੈਰ ਆਦਮੀ ਹੈ ਉਹ ਭੇਡ ਦੀ ਨਿਆਈ ਹੈ, ਕੰਨ ਤੋਂ ਪਕੜੇ ਕਿਤੇ ਲੈ ਜਾਵੇ। ਇਸ ਕਾਰ ਸਾਹਿਬ ਸ੍ਰੀ ਗੁਰੂ ਸਾਹਿਬ ਦੇ ਬਚਨ ਹਨ, ਇਹਨਾਂ ਬਚਨਾਂ ਦੇ ਅਨੁਸਾਰ ਜਿਹੜੇ ਰਹਿਤ ਰੱਖਦੇ ਹੈ ਉਹਨਾਂ ਨੂੰ ਕਹਿ ਰਹਿਤ ਰਹਿਤ ਰਹਿ ਜਾਏ ਵਕਾਰਾ, ਗੁਰਪੂਰੇ ਕੇ ਸ਼ਬਦ ਅਪਾਰ, ਪੂਰਨ ਗੁਰਾਂ ਦੇ ਸ਼ਬਦ ਅਨੁਸਾਰ ਜਿਹੜਾ ਰਹਿਤ ਰੱਖਦਾ ਹੈ, ਰਹਿਤ ਰਹਿਣੇ ਕਰਕੇ ਉਹਦੇ ਜਿਹੜੇ ਅਪਾਰ ਵਕਾਰ ਪਾਰਾਵਰਤ ਹੈ ਸਾਰੇ ਰਹਿ ਜਾਂਦੇ, ਮਿਟ ਜਾਂਦੇ ਹੈ, ਉਹ ਮੁਕਤ ਹੋ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਉਹ ਮਾਰਾ ਆਪਦਾ ਜਿਹੜਾ ਖਾਲਸਾ ਧਰਮ ਬਖਸ਼ਿਆ ਹੋਇਆ, ਜਿਸ ਧਰਮ ਨੂੰ ਦੇਖ ਕੇ ਆਪ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੇ ਕੇ ਕਿਹਾ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਉਹ ਮਹਾਰਾਜ ਆਪ ਜੀ ਨੇ ਸਰਸੰਤੋਖ ਵਾਲੇ ਅਤੇ ਦਇਆ ਧਰਮ ਵਾਲੇ ਜਿਹੜੇ ਵਿੱਚ ਬਣਾਏ ਹੈ, ਉਹ ਸੱਚੇ ਪਾਤਸ਼ਾਹ ਜਿਹੜਾ ਆਪਦਾ ਖਾਲਸਾ ਹੀ ਧਰਮ ਹੈ, ਸਾਬਤ ਸੂਰਤ ਰੱਖਣੀ ਅਤੇ ਸੱਚੇ ਪਾਤਸ਼ਾਹ ਪਰਮੇਸ਼ਵਰ ਦੇ ਸਨਮੁਖ ਰਹਿਣਾ, ਧਰਮ ਵਿੱਚ ਰਹਿਣਾ ਅਤੇ ਗਰੀਬਾਂ ਦੀ ਅਨਾਥਾਂ ਦੀ ਰੱਖਿਆ ਕਰਨੀ, ਧਰਮੀ ਆਦਮੀ ਰੱਖਿਆ ਕਰ ਸਕਦਾ। ਜਿਵੇਂ 18,000 ਲੜਕੀਆਂ ਸਿੰਘਾਂ ਭੁੱਖਿਆਂ ਨੂੰ ਜਾ ਕੇ ਉਹਨਾਂ ਨੂੰ ਬਚਾਇਆ ਧਰਮ ਨੂੰ, ਉਦੋਂ ਬਥੇਰੇ ਰਾਜੇ ਸਨ, ਬਥੇਰੇ ਹਾਕਮ ਸਨ, ਕਿਸੇ ਨੂੰ ਲੜਕੀਆਂ ਦੀ ਰੱਖਿਆ ਨਾ ਕਰ ਸਕੀ। ਇਸ ਪ੍ਰਕਾਰ ਦਾ ਧਰਮ ਮਾਰਾ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਕਰਨੀ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜਨੂ ਰਾਖਾ ਪ੍ਰਭਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ, ਇਹ ਧਰਮ ਵੀ ਕਰਨ ਅਸੀਂ ਮਹਾਰਾਜ ਜਾਣਿਆ ਨਹੀਂ ਹੈ।
ਲੋਭੀ ਮਾਇਆ ਧਾਰੀ,
ਇਹ ਅੰਦਰ ਜਾਵੀ ਅਸੀਂ ਲਾਲਚੀ ਹਾਂ, ਬੜੇ ਭਾਰੀ ਮਾਇਆ ਦੇ ਧਾਰਨ ਵਾਲੇ ਹਾਂ, ਹਰ ਵਕਤ ਮਾਇਆ ਦੀ ਇੱਛਾ ਰੱਖਦੇ ਹਾਂ, ਜਿੱਥੋਂ ਵੀ ਆਸ ਨੇ ਹੱਥ ਚਾਹੇ ਰਾਤ ਨੇ ਪਦਾਰਥ ਹੱਥ ਵਿੱਚ ਉਹਨੇ ਮਾਇਆ ਸਾਡੇ ਹੱਥ ਚ ਹੀ ਰਹੇ, ਕਦੇ ਖਾਲੀ ਹੱਥ ਨਾ ਹੋਵੇ, ਅਤੇ ਇਸ ਪ੍ਰਕਾਰ ਹੀਤ ਚੀਜ਼ ਦੇ ਲੈ ਲੈ ਪਾਰੀ ਚਿੰਦਾ ਹਿੱਟ ਲੈ ਕੇ ਲੈਣ ਕੀ ਹੈ ਵੀ ਇਧਰੋਂ ਵੀ ਆ ਜੇ ਇਧਰੋਂ ਵੀ ਆ ਜੇ, ਪਾਲਣਾ ਕਰਦਾ ਉਹਨੂੰ ਸਾਂਭ ਸਾਂਭ ਕੇ ਰੱਖਦਾ, ਪੈਸੇ ਚੋਂ ਪੈਸਾ ਗੁਆਉਂਦਾ ਨੀ, ਜਮਾਂ ਰੱਖਦਾ। ਇਸ ਪ੍ਰਕਾਰ ਮਾਇਆ ਦੀ ਇੱਛਾ ਧਾਰਨ ਕੀਤੀ ਹੋਈ ਹੈ ਸਾਡੇ ਅੰਦਰ ਕਿ ਜਿੱਥੋਂ ਕਿੱਥੋਂ ਮਾਇਆ ਹੀ ਸਾਡੇ ਕੋਲੇ ਆਵੇ।
ਨਾਮ ਪਰਿਓ ਭਗਤ ਗੋਬਿੰਦ ਕਾ,
ਜਮੀ ਇਉਂ ਦੁਨੀਆਂ ਵਿੱਚ ਹੈ ਤਾਂ ਅਸੀਂ ਮਹਾਰਾਜ ਨਾ ਨਿਸਕਾਮ ਕਰਮ ਜਾਣਦੇ ਹਾਂ, ਨਾ ਆਪਦਾ ਸੱਚ ਆਨੰਦ ਰੂਪ ਧਰਮ ਜਾਣਦੇ ਹਾਂ, ਲਾਲਚੀ ਹੈ ਮਾਇਆ ਨੂੰ ਧਾਰਨ ਵਾਲੇ। ਇਹ ਸੱਚੇ ਪਾਤਸ਼ਾਹ ਨਾਮ ਪਰਿਓ ਭਗਤ ਗੋਬਿੰਦ ਕਾ, ਸਾਡਾ ਨਾਮ ਐਵੇਂ ਦੁਨੀਆਂ ਚ ਪੈ ਗਿਆ, ਸੱਚੇ ਪਾਤਸ਼ਾਹ ਤੁਹਾਨੂੰ ਲਾਜ ਹੈ, ਕਿਰਪਾ ਕਰਕੇ ਤੁਹਾਡੀ ਪੈ ਜਾਏ ਰੱਖੋ। ਨਿਰਪਕੰਨਾ ਕੇ ਕਾਰਨੇ ਭਇਆ ਭੇਖ ਧਾਰੀ, ਕਾਮਾ ਰਹੀ ਸਵਾਰਥੀ ਵਾਂਕੀ ਪੈ ਸਵਾਰੀ, ਮੋਰ ਕੋਈ ਰਾਜੇ ਦੀ ਲੜਕੀ ਦੇ ਲਾਲਚੀ ਪੈ ਕੇ ਸੁਨਿਆਰਾ ਤੇ ਕਾਰੀਗਰ ਉਹ ਭੇਖ ਬਣਾ ਕਰਕੇ ਵਿਸ਼ਨੂੰ ਦਾ ਕਲਾ ਦਾ ਗਰਵ ਬਣਾ ਕੇ ਉਹਦੇ ਮੰਦਰ ਤੇ ਜਾ ਰਹੇ ਸੀ, ਉਸ ਰਾਜੇ ਨੂੰ ਫੌਜਾਂ ਨੂੰ ਰੱਖੀਆਂ ਦੁਸ਼ਮਣ ਚੜ ਕੇ ਆ ਗਿਆ ਕਿ ਰਾਜੇ ਨੇ ਰਾਜਨੀਤਿ ਉਲਟ ਕੀਤਾ ਹੈ। ਉਸ ਵੇਲੇ ਫਿਰ ਉਸ ਜਿਹੜਾ ਭੇਖੀ ਬਣਿਆ ਸੀ ਵਿਸ਼ਨੂੰ ਦਾ ਰੂਪ, ਉਹਦੇ ਅੱਗੇ ਬੇਨਤੀ ਕੀਤੀ, ਇਹ ਕਹਿਣ ਲੱਗਾ ਕੋਈ ਨੀ ਫਿਕਰ ਨਾ ਕਰੀ, ਉਹ ਕਿਹਾ ਪਰ ਫਾਹਾ ਲੈ ਕੇ ਮਰਨ ਲੱਗਾ, ਜੋ ਫਾਹ ਲੈ ਕੇ ਮਰਨ ਲੱਗਾ ਅੰਤਰਯਾਮੀ ਨੇ ਕਿਹਾ ਉਹ ਭੇਖੀਆ ਮੇਰੇ ਨਾਂ ਨੂੰ ਲਾਜ ਲਾਉਣਾ ਤੂੰ ਉਹੀ ਕਾਠ ਦੇ ਗੜੀ ਤੇਰੇ ਬਲ ਪਾਉਣਾ ਤੂੰ ਹੋ ਤਾਂ ਸਹੀ ਦੁਸ਼ਮਣ ਦੇ ਸਾਹਮਣੇ ਆਪੇ ਦੁਸ਼ਮਣ ਭੱਜੇਗਾ ਉਸ ਵੇਲੇ ਉਹ ਭੇਖਧਾਰੀ ਨੂੰ ਸਾਹਮਣੇ ਕੀਤਾ ਦੁਸ਼ਮਣ ਦੇ ਦੁਸ਼ਮਣ ਭੱਜ ਗਏ ਵਿਸ਼ਨੂੰ ਜੀ ਇਹਦੀ ਰੱਖਿਆ ਵਿੱਚ ਆਏ ਹੈ ਇਸ ਪ੍ਰਕਾਰ ਮਹਾਰਾਜ ਕਹਿੰਦੇ ਆ ਹੇ ਮਹਾਰਾਜ ਇਉਂ ਭੇਖਧਾਰੀ ਉਹ ਬਣਿਆ ਸੀ ਭਾਵੇਂ ਸੀ ਕਾਮਾ ਰਸੀ ਸਵਾਰ ਸੀ ਵਾਂਕੀ ਪੈ ਸਵਾਰੀ ਇਸੇ ਪ੍ਰਕਾਰ ਸਾਧ ਸਿੰਘ ਦਸਮ ਪਾਤਸ਼ਾਹ ਨੇ ਲਿਖਿਆ ਇੱਕ ਭੰਗੀ ਸੀ ਉਹ ਰਾਜੇ ਦੀ ਪੁੱਤਰੀ ਨੂੰ ਵੇਖ ਕੇ ਮੋਹਤ ਹੋ ਗਿਆ ਭੰਗਣ ਨੂੰ ਕਹਿੰਦਾ ਮੈਂ ਤਾਂ ਮਰ ਜਾਊਂਗਾ ਜਿਉਣਾ ਚਲਿੱਤਰਾਂ ਚ ਕਥਾ ਆਉਂਦੀ ਦਸਮ ਪਾਤਸ਼ਾਹ ਦੇ ਚ ਇਹ ਭੰਗਣ ਨੂੰ ਕਹਿਣ ਲੱਗਾ ਮੈਂ ਤਾਂ ਜਿਉਣਾ ਨੀ ਉਹ ਕਹਿਣ ਲਈ ਗੱਲ ਤਾਂ ਦੱਸ ਰਾਜਪੁੱਤਰੀ ਜੀ ਨਾਂ ਲਿਆ ਕਹਿਣ ਲੱਗੀ ਮੈਂ ਤੇਰਾ ਇਲਾਜ ਕਰੂ ਮਰਨਾ ਮੇਰਾ ਸੁਹਾਗ ਮੈਂ ਗੁਆ ਤੂੰ ਰਾਜਪੁੱਤਰੀ ਦੇ ਬੂਹੇ ਅੱਗੇ ਝਾੜੂ ਦਿੰਦੀ ਰਿਹਾ ਕਰੇ ਤੇ ਰੋਂਦੀ ਰਿਹਾ ਕਰੇ ਇੱਕ ਦਿਨ ਕਿਹਾ ਭੰਗਣੇ ਤੂੰ ਕਿਉਂ ਰੋਨੀ ਹੈ ਇਹ ਕਹਿਣ ਲੱਗੀ ਦੱਸਿਆ ਨੀ ਜਾਂਦਾ ਜੀ ਦੁੱਖ ਜੋ ਹੈ ਫੇਰ ਵੀ ਦੱਸ ਮੈਂ ਤੇਰਾ ਇਲਾਜ ਕਰੂ ਖੂਨ ਮਾਫ ਕਰੋ ਕਹਿੰਦੇ ਤਾਂ ਦੱਸਾਂਗੀ ਇਹਨੂੰ ਫਿਰ ਪੁੱਛਣ ਤੋਂ ਦੱਸਿਆ ਕਿ ਤੇਰੇ ਸਰੂਪ ਨੂੰ ਮੇਰਾ ਪਤੀ ਚਾਹੁੰਦਾ ਹੈ ਉਹ ਹੈਰਾਨ ਹੋ ਗਈ ਕਹਿੰਦੀ ਮੇਰਾ ਧਰਮ ਵੀ ਜਿਵੇਂ ਬਚ ਜਾਵੇ ਤੇ ਉਹਦੀ ਵੀ ਰੱਖਿਆ ਹੋ ਜਾਵੇ ਉਹਦਾ ਵੀ ਮਨ ਦਾ ਵਕਾਰ ਹਟ ਜਾਵੇ ਮੈਂ ਉਹ ਉਪਾਅ ਕਰਾਂ ਰਾਜਪੁੱਤਰੀ ਨੂੰ ਸੋਚਿਆ ਬੜੀ ਸਿਆਣੀ ਸੀ ਉਸ ਵੇਲੇ ਕਿਹਾ ਉਹਨੂੰ ਕਹੋ ਨਾਮ ਮਾਰੇ ਦਾ ਰਾਮ ਰਾਮ ਦਾ ਜਾਪ ਕਰੇ ਤੇ ਦਰਿਆ ਤੇ ਕਿਨਾਰੇ ਤੇ ਜਾ ਕੇ ਬੈਠ ਜਾਵੇ ਕੋਈ ਆਵੇ ਕਿਸੇ ਦੀ ਭੇਟਾ ਨਾ ਲਵੇ ਕਿਸੇ ਨਾਲ ਬੋਲੇ ਨਾ ਫਿਰ ਮੈਂ ਉਹਨੂੰ ਦਰਸ਼ਨ ਦਿਆਂਗੀ ਇਹ ਸੁਣ ਕੇ ਕਹਿਣ ਲੱਗੀ ਭੰਗਣ ਜਾ ਮੈਂ ਤੇਰਾ ਇਲਾਜ ਕਰਿਆ ਸਭ ਜਾ ਕੇ ਬਣ ਕੇ ਬਹਿ ਜਾ ਕਿਨਾਰੇ ਤੇ ਨਦੀ ਦੇ ਉਹ ਲੜਕੀ ਨੇ ਕਿਹਾ ਰਾਮ ਰਾਮ ਦਾ ਭਜਨ ਕਰ ਇਹ ਸੁਣ ਕੇ ਚਾਹ ਦੇ ਨਾਲ ਉਹ ਨਦੀ ਦੇ ਕਿਨਾਰੇ ਤੇ ਆ ਬੈਠਾ ਲੋਕ ਆ ਕੇ ਮੱਥਾ ਟੇਕਦੇ ਕਿਸੇ ਦੀ ਭੇਟਾ ਨੀ ਲੈਂਦਾ ਕਿਸੇ ਨਾਲ ਬੋਲਦਾ ਨੀ ਬੜੀ ਸਿਫਤ ਸ਼ੁਰੂ ਹੋ ਗਈ ਸਾਰੇ ਸ਼ਹਿਰ ਚ ਕਿ ਬੜਾ ਤਿਆਗੀ ਹੈ ਸਾਧ ਕਿਸੇ ਨਾਲ ਬੋਲਦਾ ਨੀ ਕਿਸੇ ਦੀ ਭੇਟਾ ਨੀ ਲੈਂਦਾ ਇਹ ਸੁਣ ਕੇ ਰਾਜਾ ਵੀ ਤਿਆਰ ਹੋ ਗਿਆ ਲੜਕੀ ਨੂੰ ਕਹਿਣ ਲੱਗਾ ਹੇ ਪੁੱਤਰੀ ਚੱਲ ਤੈਨੂੰ ਇੱਕ ਸੰਤਾਂ ਦੇ ਦਰਸ਼ਨ ਕਰਾਵਾਂ ਕਹਿਣ ਲੱਗੀ ਪਿਤਾ ਜੀ ਤੁਹਾਡੀ ਆ ਗਿਆ ਨਾ ਮੈਂ ਫੇਰ ਜਾਵਾਂਗੀ ਤੁਸੀਂ ਹੁਣ ਕਰਿਆਓ ਰਾਣੀਆਂ ਦੇ ਸਮੇਤ ਰਾਜਾ ਗਿਆ ਦਰਸ਼ਨ ਕੀਤੇ ਉਹ ਜਿਹੜਾ ਚੂੜਾ ਸੀ ਉਹਦਾ ਮਨ ਨਾਮ ਚ ਲੱਗ ਗਿਆ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਭੇਖਧਾਰੀ ਦਾ ਸੀ ਤਾਂ ਕਾਮਾਰਥੀ ਤੇ ਸਵਾਰਥੀ ਨਾਮ ਨਹੀਂ ਜੀ ਪੈ ਸਵਾਰਥੀ ਰਾਜੇ ਵੱਲ ਵੀ ਝਾਕਿਆ ਨਾ ਰਾਜੇ ਦੀ ਭੇਟਾਂ ਲਈ ਰਾਜਾ ਬੜੀ ਸ਼ਰਧਾ ਹੋ ਗਈ ਕਹਿਣ ਲੱਗਾ ਵੀ ਬੜਾ ਤਿਆਗੀ ਸੰਤ ਹੈ ਬੜੀ ਸਿਫਤ ਹੋਈ ਫਿਰ ਉਹ ਰਾਜਪੁੱਤਰੀ ਜੀ ਦੇ ਵਾਸਤੇ ਉਹ ਭੇਖਧਾਰੀ ਬਣਿਆ ਸੀ ਉਹ ਮਰਦਾਵਾਂ ਭੇਸ ਧਾਰ ਕੇ ਸਖੀਆਂ ਦੇ ਸਮੇਤ ਗਈ ਜਾ ਕੇ ਕਹਿਣ ਲੱਗੀ ਹੇ ਪੁਰਖ ਤੇਰੀ ਕੀ ਕਾਮਨਾ ਹੈ ਦੱਸ ਮੈਨੂੰ ਇਹ ਫਿਰ ਪੈਰੀ ਪੈ ਗਿਆ ਕਹਿੰਦੇ ਬੀਬੀ ਮੇਰੀ ਜਿਹੜੀ ਕਾਮਨਾ ਸੀ ਉਹ ਨਾਮ ਨੇ ਮੇਰ ਦਿੱਤੀ ਹੈ ਮੇਰਾ ਚਿੱਤ ਨਿਰਮਲ ਹੋ ਗਿਆ ਹੈ ਮੇਰੀ ਪੈ ਸਵਾਰਥੀ ਮਹਾਰਾਜ ਦੇ ਨਾਮ ਨੇ ਕਿਉਂ ਮੈਂ ਭਾਵੇਂ ਕਾਮਾਰਥੀ ਸੀ ਭਾਵੇਂ ਸਵਾਰਥੀ ਸੀ ਪਰ ਨਾਮ ਨੇ ਮੇਰਾ ਮਨ ਮੋੜਦਾ ਵਕਾਰਾਂ ਵੱਲੋਂ ਇਸ ਪ੍ਰਕਾਰ ਸਾਧ ਸਿੰਘ ਉਹ ਰਾਜਾ ਦੀ ਲੜਕੀ ਵਾਸਤੇ ਕਲਗੀ ਧਰ ਲਿਖਿਆ ਉਹ ਭੇਖਧਾਰੀ ਹੋਇਆ ਸੀ ਉਸ ਦੀ ਕਾਮਾਰਥੀ ਸਵਾਰਥੀ ਵੀ ਨਾਮ ਨੂੰ ਪੈ ਸਵਾਰ ਕੇ ਵਕਾਰ ਮੇਰ ਤੇ ਚਿਤਵੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਤੁਹਾਡੀ ਪੈ ਜਾਏ ਕਿਰਪਾ ਕਰਕੇ ਰੱਖੋ ਅਸੀਂ ਭਾਵੇਂ ਵਕਾਰੀ ਹੈ ਔਗਣਾਂ ਦੇ ਭਰੇ ਹੋਏ ਹੈ ਤੁਹਾਨੂੰ ਬਿਰਦਵਾਣੀ ਦੀ ਲਾਜ ਆਪ ਰੱਖਣੀ ਹੈ
ਹਰ ਜੀਓ ਨਿਮਾਣਿਆ ਤੂੰ ਮਾਣ
ਇਹ ਮੇਰੇ ਹਰੀ ਅਕਾਲ ਪੁਰਖ ਜੀ ਤੂੰ ਜਿਨ੍ਹਾਂ ਨਿਮਾਣਿਆਂ ਨੂੰ ਕੋਈ ਮਾਣ ਨਹੀਂ ਦਿੰਦਾ ਉਹਨੂੰ ਮਾਣ ਦੇਣ ਵਾਲਾ ਆਪ ਸਤਿਕਾਰ ਕਰਨ ਵਾਲਾ ਹੈ
ਨਿਤੀਜੀਆਂ ਚੀਜ਼ ਕਰੇ ਮੇਰਾ ਗੋਵਿੰਦ
ਇਹ ਕੁਸ਼ਤੀ ਪ੍ਰੇਮਾ ਸੀ ਜਿਹੜਾ ਉਹਨੂੰ ਇਸ਼ਨਾਨ ਦੇ ਜਲ ਨਾਲ ਗੁਰੂ ਸਾਹਿਬ ਰਾਜੀ ਕਰਕੇ ਉਹਦਾ ਨਾਮ ਮੁਰਾਰੀ ਰੱਖ ਕਰਕੇ ਭਾਈ ਸਿੰਘ ਦੀ ਪੁੱਤਰੀ ਦੀ ਮਥੋ ਨਾਲ ਸ਼ਾਦੀ ਕਰਕੇ ਬਾਈ ਮੰਜੀਆਂ ਚੋਂ ਮੰਜੀ ਦੇ ਕੇ ਸੰਗਤਾਂ ਦੀ ਪ੍ਰਚਾਰ ਕਰਾਇਆ ਸੀ ਏਡੀ ਵੱਡੀ ਬਖਸ਼ਿਸ਼ ਕਰ ਦਿੰਦੇ ਆ ਨਿਮਾਣਿਆਂ ਨੂੰ ਮਾਣ ਦੇਣ ਵਾਲੇ
ਨਤੀਜਿਆਂ ਚੀਜ਼ ਕਰੇ ਮੇਰਾ ਗੋਵਿੰਦ
ਜਿਹੜਾ ਕਿਸੇ ਦੀ ਨਿਗਾਹ ਚੀਜ਼ ਨਹੀਂ ਹੈ ਗਿਣਤੀ ਚ ਨਹੀਂ ਹੈ ਪੁਰਖ ਉਹਨਾਂ ਨੂੰ ਨਤੀਜਿਆਂ ਨੂੰ ਜਿਹੜੇ ਕਿਸੇ ਗਿਣਤੀ ਚ ਕੋਈ ਚੀਜ਼ ਨਹੀਂ ਕਿਸੇ ਗਿਣਤੀ ਚ ਨਹੀਂ ਉਹਨਾਂ ਨੂੰ ਉਹ ਚੀਜ਼ ਦੁਨੀਆਂ ਚ ਜਾ ਕੇ ਨਿਕਟ ਨਾ ਆਵੇ ਕੋਈ ਸਗਲ ਸਿਖਾ ਕੇ ਚਰਨ ਨਾਲ ਧੋਈ ਜੋ ਪ੍ਰਾਣੀ ਕਾਹੂ ਨੇ ਆਪਦ ਕਾਇਮ ਸੰਤ ਪ੍ਰਸਾਦ ਤਾਂ ਕੋਈ ਜਪੀਆ ਨਾਮ ਇਹ ਨਤੀਜਿਆਂ ਨੂੰ ਚੀਜ਼ ਬਣਾ ਦਿੰਦਾ ਮੇਰਾ ਗੋਬਿੰਦ ਪਰਮੇਸ਼ਰ
ਤੇਰੀ ਕੁਦਰਤ ਕਹੋ ਕੁਰਬਾਨ
ਜਿਸ ਨੀਚ ਕੋ ਕੋਈ ਨਾ ਜਾਣਾ ਹੈ ਨਾਮ ਜਪ ਤੋਂ ਚੌਂ ਕੁੰਟ ਮਨ ਹੈ ਦਰਸ਼ਨ ਮੰਗੋ ਦੇਹ ਪਿਆਰੇ ਤੂੰਰੀ ਸੇਵਾ ਕੌਣ ਕੌਣ ਨਾ ਕਰੇ ਆਪਦੀ ਕੁਦਰਤ ਸ਼ਕਤੀ ਤੋਂ ਕੁਰਬਾਨ ਜਾਈਏ ਏਡੀ ਵੱਡੀ ਬਰਕਤ ਵਾਲੇ ਉਹ ਖਿਨਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ
ਜੈਸਾ ਬਾਲਕ ਪਾਏ ਸੁਭਾਏ
ਅੰਤਰਯਾਮੀ ਸੱਚੇ ਪਾਤਸ਼ਾਹ ਜੀ ਉਸ ਪ੍ਰਕਾਰ ਬਾਲਕ ਦਾ ਸੁਭਾਅ ਹੁੰਦਾ ਆਪਣੇ ਰੁਚੀ ਦੇ ਅਨੁਸਾਰ
ਲੱਖ ਅਪਰਾਧ ਕਮਾਵੇ
ਆਪਣੇ ਸੁਭਾਅ ਦੇ ਭਾਅ ਅਨੁਸਾਰ ਉਹ ਲੱਖਾਂ ਆਪਣੇ ਪ੍ਰੇਮ ਚ ਪੈ ਕੇ ਗੁਨਾਹ ਹੀ ਕਰਦਾ ਰਹਿੰਦਾ, ਬੱਚੇ ਦਾ ਸੁਭਾਵ ਹੈ, ਇਲਤਾਂ ਕਰਦਾ ਰਹਿੰਦਾ, ਚੰਚਲ ਮਤ ਬਾਰਕ ਬਪਰੇ ਕੀ ਸਰਪਗਨ ਕਰ ਮੇਲਾ ਹੈ, ਮਾਤਾ ਪਿਤਾ ਕੰਠ ਲਾ ਰੱਖਾ ਅੰਬ ਫੈਲ ਚੌ ਖੇਲ ਹੈ, ਸਿੰਘ ਸਾਹਿਬ ਜੀ ਦੇਖ ਕਾਬਿਆ ਉਹ ਚਿੜੀਆਂ ਬਹਿੰਦੀਆਂ ਹਨ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗਰੀਬ ਨਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ, ਇਸ ਪ੍ਰਕਾਰ ਜਿਸ ਕਾ ਪਿਤਾ ਤੂੰ ਹੈ ਭਰੋਸਾ ਵੀ ਤੁਸੀਂ ਬਾਰਿਕ ਭੂਕ ਐਸੀ ਨਮ ਦੇ ਨਾਮ ਲਿਆਣ ਗਏ ਤੇਰੇ ਮਨ ਮਾਨਸ਼ਾ ਸੋ ਲੈਸੀ, ਇਉਂ ਬਾਲਕ ਆਪਣੀ ਸੁਭਾਅ ਦੇ ਭਾਏ ਅਨੁਸਾਰ
ਲੱਖ ਅਪਰਾਧ ਕਮਾਵੇ,
ਕਦੇ ਸੱਪ ਨੂੰ ਪਕੜਨਾ ਚਾਹੁੰਦਾ, ਕਦੇ ਅੱਗ ਚ ਹੱਥ ਪਾਉਂਦਾ ਹੈ, ਮਾਂ ਪਿਓ ਸਾਂਭ ਕੇ ਰੱਖਦੇ ਤਾਂ ਬਚਦਾ, ਇਵੇਂ ਸੱਪ ਦੀ ਨਿਆਈ ਵਕਾਰਾਂ ਨੂੰ ਚਿੰਬੜਦਾ ਹੈ, ਕਦੇ ਮਾਇਆ ਰੂਪੀ ਅੱਗ ਨੂੰ ਹੱਥ ਪਾਉਣਾ ਚਾਹੁੰਦਾ ਹੈ, ਇਸ ਪ੍ਰਕਾਰ ਮਾਰਾ ਲੱਖਾਂ ਅਪਰਾਧ ਗੁਨਾਹਾਂ ਨੂੰ ਕਮਾਉਂਦਾ ਹੈ।
ਪਰ ਉਪਦੇਸ਼ ਝਿੜਕੇ ਬਹੁ ਭਾਂਤੀ,
ਜਿਸ ਪ੍ਰਕਾਰ ਪਿਤਾ ਦਾ ਸੁਭਾਅ ਹੁੰਦਾ ਉਪਦੇਸ਼ ਦਿੰਦਾ ਹੈ, ਇਵੇਂ ਸਤਿਗੁਰੂ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਫਿਰ ਸੱਚੇ ਪਾਤਸ਼ਾਹ ਅਸੀਂ ਬੱਚੇ ਹਾਂ ਆਪ ਸਾਨੂੰ ਝਿੜਕਦੇ ਵੀ ਹੋ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਾ, ਜੇ ਬਖਸ਼ੇ ਤਾਂ ਗੁਰ ਵਡਿਆਈ, ਫੇ ਮਹਾਰਾਜ ਝਿੜਕੇ ਭਾਈ ਜੋਗਾ ਸਿੰਘ ਨੇ ਜਦੋਂ ਲਾਵਾਂ ਛੱਡ ਕੇ ਆਇਆ ਸੀ, ਇਹਨੂੰ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਸਿੱਖ ਕੋਈ ਨੀ, ਮੈਂ ਲਾਵਾਂ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗਿਆ ਮੰਨ ਕੇ ਆਇਆ। ਹੁਸ਼ਿਆਰਪੁਰ ਵਿੱਚ ਜਦੋਂ ਬੇਸਵਾ ਦੇ ਬੂਹੇ ਜਾ ਖੜੋਤਾ, ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਰੇਦਾਰ ਬਣ ਕੇ ਉਸ ਵਕਤ ਹਜੂਰ ਝਿੜ ਕੇ ਕਹੋ, ਕਹਿੰਦੇ ਸਿੱਖ ਦਾ ਲਿਬਾਸ ਹੈ, ਕਛਹਿਰਾ ਪਾਇਆ ਹੋਇਆ, ਤੇਰੇ ਸਿਰ ਤੇ ਕੇਸ ਹੋਇਆ, ਤੂੰ ਗੁਰੂ ਕੇ ਨੇੜੇ ਰਹਿ ਵਾ ਸਿੱਖ ਦਿੰਦਾ, ਇਹ ਬੇਸਵਾ ਦੇ ਬੂਹੇ ਅੱਗੇ ਕਿਉਂ ਖੜਾ ਹੈ। ਇਹ ਜਦੋਂ ਝਿੜਕਿਆ ਫਿਰ ਸ਼ਰਮ ਮੰਨ ਕੇ ਤੁਰ ਪਿਆ ਸੀ ਉੱਥੋਂ। ਇਸ ਪ੍ਰਕਾਰ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹੈ, ਝਿੜਕਦੇ ਵੀ ਬਹੁਤ ਤਰ੍ਹਾਂ ਕਰਕੇ, ਜਿਵੇਂ ਜੋਗਾ ਸਿੰਘ ਨੂੰ ਬਚਾਇਆ ਬੇਸਵਾ ਦੇ ਬੂਹੇ ਤੋਂ, ਇਉਂ ਝਿੜਕਦੇ ਵੀ ਹੈ ਜਦੋਂ ਔਗਣਾ ਤੋਂ ਬਚਾਉਣਾ ਹੋਵੇ।
ਬਹੁੜ ਪਿਤਾ ਗੱਲ ਲਾਵੇ,
ਫਿਰ ਗੁਰੂ ਸਾਹਿਬ ਜੀ ਨੇ ਭਾਈ ਜੋਗਾ ਸਿੰਘ ਨੂੰ ਜਦੋਂ ਆਇਆ ਆਨੰਦਪੁਰ ਸਾਹਿਬ ਵਿੱਚ, ਹੱਸ ਪਏ ਮਹਾਰਾਜ ਸਾਹਿਬ, ਕਹਿੰਦੇ ਜੋਗਾ ਸਿੰਘ ਬੜੀ ਸਿੱਖੀ ਵਈ ਨਿਭਾਈ, ਲਾਵਾਂ ਛੱਡ ਕੇ ਆਇਆ, ਸ਼ਰਮ ਮੰਨੀ। ਮਹਾਰਾਜ ਕਹਿੰਦੇ ਸਾਨੂੰ ਬੇਸਵਾ ਦੇ ਬੂਹੇ ਤੇ ਪਹਿਰਾ ਦਵਾਉਣਾ ਸੀ, ਐਡਾ ਸਿੱਖ ਬਣਿਆ ਤੂੰ। ਇਸ ਵਕਤ ਮਹਾਰਾਜ ਸਾਹਿਬ ਜੀ ਨੇ ਹੱਸ ਕੇ ਕੰਠ ਦੇ ਨਾਲ ਲਾ ਲਿਆ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੋ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚੋ ਬੱਚਿਆਂ ਕੁਹਾਏ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ, ਅੰਮ੍ਰਿਤ ਦਾ ਸੋਗਾ ਹੋਵੇ ਤਬਦੀਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਆਦ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ। ਇਸ ਪ੍ਰਕਾਰ ਉਪਦੇਸ਼ ਵੀ ਦਿੰਦੇ ਹੈ, ਝਿੜਕਦੇ ਵੀ ਬਹੁਤ ਤਰ੍ਹਾਂ ਕਰਕੇ, ਉਹਦੇ ਔਗਣਾਂ ਨੂੰ ਬਖਸ਼ਾਉਣ ਬਖਸ਼ਣ ਵਾਸਤੇ।
ਬਹੁੜ ਪਿਤਾ ਗੱਲ ਲਾਵੇ,
ਫਿਰ ਸੱਚੇ ਪਾਤਸ਼ਾਹ ਪਿਤਾ ਹੈ ਨਾ ਸਤਿਗੁਰੂ ਜੀ, ਕਿਰਪਾ ਕਰਕੇ ਆਪਦੇ ਭੇਜਣੇ ਚ ਰੂਪੀ ਕੰਠ ਨਾਲ ਲਾ ਲੈਂਦੇ ਹਨ।
ਪਿਛਲੇ ਔਗੁਣ ਬਖਸ਼ ਲਏ ਪ੍ਰਭ,
ਸਤਿ ਸੰਗ ਜੀ ਪਿਛਲੀਆਂ ਗੁਨਾਹਾਂ ਨੂੰ ਸਮਰੱਥ ਹੋਇਆ ਮਹਾਰਾਜ ਸਾਹਿਬ ਬਖਸ਼ ਲੈਂਦੇ ਹਨ।
ਆਗੇ ਮਾਰਗ ਪਾਵੇ,
ਜਿਹੜਾ ਸੰਗਤ ਨੂੰ ਬਖਸ਼ਾ ਲੇ ਬਖਸ਼ਿਆ ਜਾਂਦਾ, ਜਿਹੜਾ ਨਾ ਬਖਸ਼ਾਵੇ ਕਬੀਰ ਜੀ ਨੇ ਕਿਹਾ, ਕਬੀਰ ਜੇਤੇ ਪਾਪ ਕੇ ਰਾਖੇ ਤਲੇ ਦੁਰਾਏ, ਪ੍ਰਗਟ ਪਏ ਨਿਦਾਨ ਸਾਹਿਬ ਜਾ ਪੁੱਛੇ ਧਰਮ ਰਾਏ, ਪਾਪ ਰੱਖ ਕੇ ਥੱਲੇ ਦਵਾ ਛੱਡੇ ਪੈਰਾਂ ਦੇ, ਲੋਕਾਂ ਨੂੰ ਦਵਾ ਛੱਡਿਆ, ਕਿਹੜੇ ਮੇਰੇ ਔਗਣਾਂ ਨੂੰ ਕੌਣ ਦੱਸ ਸਕਦਾ ਹੈ, ਪਰ ਉਦੋਂ ਤਾਂ ਪ੍ਰਗਟ ਹੋ ਗਏ ਨੇ ਜਦ ਧਰਮ ਰਾਜਾ ਨੂੰ ਪੁੱਛੇ। ਇਸ ਪ੍ਰਕਾਰ ਜਿਹੜਾ ਗੁਰੂ ਸਾਹਿਬ ਦੀ ਸੰਗਤ ਚ ਬਖਸ਼ਾ ਲਵੇ ਉਹ ਬਖਸ਼ਿਆ ਜਾਂਦਾ, ਨਹੀਂ ਤਾਂ ਬਸ ਮੇ ਭੁਗਤੇ ਕੀਰਤਨ ਕਰ ਸ਼ਭਾਸ਼ਣ ਅਭੁਗਤੋਂ ਨਾ ਖੀਏ ਤੇ, ਜ਼ਰੂਰ ਭੋਗਣੇ ਪੈਂਦੇ ਆ ਮਾੜੇ ਕਰਮ ਕੀਤੇ ਹੋਏ, ਚੰਗਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ, ਇਹ ਸਤਿਗੁਰੂ ਦਾ ਬਖਸ਼ਿੰਦ ਬਿਰਦ ਹੈ, ਜਿਹੜਾ ਮਹਾਰਾਜ ਦੀ ਸ਼ਰਨ ਪੈ ਕੇ ਸੱਚ ਸੱਚ ਦੱਸ ਕੇ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛਕ ਲਵੇ, ਉਹਦੇ ਪਿਛਲੇ ਗੁਨਾਹ ਗੁਰੂ ਸਾਹਿਬ ਬਖਸ਼ ਲੈਂਦੇ ਹੈ, ਅੱਗੇ ਵਾਸਤੇ ਕੁਕਰਮ ਨਾ ਕਰੇ ਜੇ ਕਰਕੇ।
ਆਗੇ ਮਾਰਗ
ਅੱਗੇ ਵਾਸਤੇ ਮਹਾਰਾਜ ਗੁਰਸਿੱਖੀ ਦੇ ਮਾਰਗ ਚ ਭਾਵ ਭਗਤੀ ਦੇ ਮਾਰਗ ਚ ਪਰਮਾਰਥ ਦੇ ਰਸਤੇ ਚ ਪਾ ਦਿੰਦੇ ਹਨ।
ਅੰਤਰਜਾਮੀ ਸਭ,
ਜੇ ਤੁਸੀਂ ਕਹੋ ਵੀ ਅਸੀਂ ਲੁਕੋ ਕੇ ਰੱਖਾਂਗੇ, ਮਹਾਰਾਜ ਤਾਂ ਅੰਤਰਜਾਮੀ ਹੈ ਭਾਈ, ਸਾਰੇ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਭ ਕੁਝ ਜਾਣ ਰਿਹਾ ਹੈ,
ਤਾਂ ਕਿਸ ਪਹਿ ਆਖ ਸੁਣਾਈ,
ਉਸ ਵਾਹਿਗੁਰੂ ਨੂੰ ਛੱਡ ਕੇ ਕਿਹਦੇ ਕੋਲੇ ਆਖ ਕੇ ਮੁਖੋਂ ਸੁਣਾਓਗੇ ਆਪਦੀ ਬਿਥਿਆ, ਵਾਹਿਗੁਰੂ ਅੱਗੇ ਅਰਦਾਸ ਕਰੋ, ਦੁੱਖ ਤੁਸੀਂ ਪੈ ਆਖੀਏ ਸੁਖ ਜਿਸੇ ਹੀ ਪਾਸ, ਸੋ ਕੋ ਮਨੋ ਉਸਾਰੀ ਹੈ, ਜੋ ਅੰਤਰਜਾਮੀ ਹੈ, ਜਿਹੜਾ ਦੁੱਖਾਂ ਨੂੰ ਮੇਟਣ ਵਾਲਾ ਸੁਖ ਦੇਣ ਵਾਲਾ, ਉਹਦੇ ਪਾਸ ਹੀ ਕਹਿ ਕੇ ਸੁਣਾਈਏ, ਹੋਰ ਕਿਹਦੇ ਕੋਲੇ ਫਰਿਆਦ ਕਰੋਗੇ।
ਕਹਿਣਾ ਕਥਨ ਨਾ ਪੀਜੈ ਗੋਬਿੰਦ,
ਜੇ ਲੋਕਾਂ ਦੇ ਤਾਂ ਕਥਾ ਬਣਾ ਬਣਾ ਕੇ ਸੁਣਾਈ ਚੱਲੋਗੇ, ਮੇਰੀ ਆਹ ਹਾਲਤ ਹੈ, ਮੇਰੀ ਆਹ ਹਾਲਤ ਹੈ, ਕਿਉਂ ਮੇਰੇ ਵਾਹਿਗੁਰੂ ਨੂੰ ਤਾਂ ਨੀ ਭੇਜਣਾ, ਪ੍ਰਸੰਨ ਨੀ ਹੋਣਾ।
ਹਰ ਭਾਵੈ ਪੈਜ ਰਖਾਈਐ,
ਇਹ ਭਾਈ ਹਰੀ ਨੂੰ ਤੁਹਾਡੀ ਕਰਤੂਤ ਪਾ ਜਾਵੇ, ਕਰਨੀ ਪਾ ਜਾਵੇਗੀ, ਹਰੀ ਦੀ ਸਰਧਾ ਹੋਵੇਗੀ, ਸਰਧਾਵਾਂ ਨੂੰ ਲੱਭਦੇ ਗਿਆਨ ਹਰੀ ਨੂੰ ਪਾ ਜਾਓਗੇ ਤਾਂ ਮਹਾਰਾ ਤੁਹਾਡੀ ਪੈਜ ਰੱਖ ਲਏਗਾ।
ਅਗਰ ਓਟ ਮੈਂ ਸਗਲੀ ਦੇਖੀ,
ਬੇਨਤੀ ਕਰੀਏ ਮਹਾਰਾ, ਹੋਰ ਮੈਂ ਸਾਰੀਆਂ ਓਟਾਂ ਟੇਕਾਂ ਲੈ ਕੇ ਵੇਖੀਆਂ ਨੇ, ਕੋਈ ਵੀ ਰੱਖਣ ਨੂੰ ਸਮਰੱਥ ਨਹੀਂ ਹੈ।
ਇੱਕ ਤੇਰੀ ਓਟ ਰਹਾ
ਬਲਜੇ ਬਲੀਓ, ਮਾਨਸ ਕੀ ਕਹੋ ਕੇਤ ਕੋ ਬਾਅਦ ਜਮ ਤੇ ਰੱਖ ਹੈ ਦੇ ਕਰ ਹਾਸ, ਇੱਕ ਆਪਦੀ ਓਟ ਰੱਖੀ ਹੈ ਹਿਰਦੇ ਚ, ਹੋਰ ਨੀ ਕੋਈ ਰੱਖਣ ਨੂੰ ਸਮਰੱਥ ਹੈ।
ਹੋਏ ਦਯਾਲ ਕਿਰਪਾਲ ਪ੍ਰਭ ਠਾਕੁਰ,
ਇਹ ਕਿਰਪਾ ਦੇ ਘਰ ਹੈ ਠਾਕੁਰ ਸਵਾਮੀ, ਪਿੱਛੇ ਵੀ ਦਿਆਲੂ ਸੀ, ਹੁਣ ਵੀ ਕਿਰਪਾਲੂ ਆ, ਜਿਨ੍ਹਾਂ ਤੇ ਸਵਾਮੀ ਜੀ ਪ੍ਰਸੰਨ ਹੁੰਦੇ ਹੋ।
ਆਪੇ ਸੁਣੇ ਬੇਨਤੀ,
ਆਪ ਹੀ ਉਹਨਾਂ ਦੇ ਪ੍ਰਭੂ ਸਮਰੱਥ ਜੀ ਬੇਨਤੀ ਨੂੰ ਸੁਣ ਲੈਂਦੇ ਹੋ।
ਪੂਰਾ ਸਤਿਗੁਰ ਮੇਲ ਮਿਲਾ,
ਜਿਵੇਂ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖੋ, ਰਾਜੇ ਉਮਰ ਕੈਦੀਆਂ ਦੇ ਤਾਈ ਮਹਾਰਾਜ ਸਾਹਿਬ ਨੂੰ ਮਿਲਾਤਾ, ਇੱਥੇ ਮਹਾਰਾਜ ਗਵਾਲੀਅਰ ਚ ਏਡੀ ਦੂਰ ਆਏ, ਇਹ ਪੂਰਨ ਸਤਿਗੁਰ ਨਾਲ ਪੂਰਲੇ ਕੁੰਨਾ ਦਾ ਪ੍ਰੇਰਿਆ ਪਰਮੇਸ਼ਰ ਸਤਿਗੁਰਾਂ ਦੇ ਮੇਲ ਚ ਸਿੱਖ ਨੂੰ ਮਿਲਾ ਦਿੰਦਾ ਹੈ।
ਸਭ ਚੁੱਕੈ ਮਨ ਕੀ ਚਿੰਤਾ,
ਉਹ ਸਿੱਖ ਦੀਆਂ ਸਾਰੀਆਂ ਮਨ ਦੀਆਂ ਚਿੰਤਾ ਜਿਹੜੀਆਂ ਨੇ, ਆਈ ਹੋਈ ਵਿਪਤਾ ਨੂੰ ਨਾ ਸਹਾਰ ਸਕਣਾ ਤੇ ਬੇਵਲ ਹਾਲਤ ਹੋਣੀ, ਇਹ ਸਾਰੀਆਂ ਚਿੰਤਾ ਮਿਟ ਜਾਂਦੀਆਂ ਹਨ।
ਹਰ ਹਰ ਨਾਮ ਅਵਖਦ ਮੁਖ ਪਾਇਆ,
ਸਤਿਗੁਰੂ ਮਹਾਰਾਜ ਸਾਹਿਬ ਨੂੰ ਪਰਮੇਸ਼ਰ ਦਾ ਜਿਹੜਾ ਨਾਮ ਹੈ ਹਰੀ ਦਾ, ਸਭ ਨੂੰ ਹਰੇ ਭਰੇ ਕਰਨ ਵਾਲਾ, ਇਹ ਜਿਨ੍ਹਾਂ ਦੇ ਮੁਖ ਵਿਚ ਪਾ ਦਿੱਤਾ।
ਜਨ ਨਾਨਕ ਸੁਖ ਬਸੰਤੀ,
ਸਤਿਗੁਰੂ ਜੀ ਕਹਿੰਦੇ ਉਹ ਮੁਖ ਅੰਤਾ ਕਰਨ ਦੇ ਵਿਚ ਵਸਾਤਾ, ਜਿਨ੍ਹਾਂ ਦੇ ਉਹ ਸੁਖ ਨਾਲ ਮਹਾਤਮਾ ਸਖੀਆਂ ਸਾਰੀਆਂ ਰੂਹਾਂ ਵਸਦੀਆਂ ਹਨ, ਬਾਕੀਆਂ ਨੂੰ ਕਿਸੇ ਨੂੰ ਸੁਖ ਨੀ ਗੁਰੂ ਸਾਹਿਬ ਦੀ ਸ਼ਰਨ ਤੋਂ ਬਿਨਾਂ, ਜਿਨ੍ਹਾਂ ਦੇ ਮੂੰਹ ਵਿਚ ਗੁਰੂ ਸਾਹਿਬ ਜੀ ਨੇ ਮਹਾਰਾਜ ਦਾ ਨਾਮ ਅੰਮ੍ਰਿਤ ਪਾ ਦਿੱਤਾ ਹੈ, ਉਹ ਸੁਖ ਨਾਲ ਵਸਦੇ ਹਨ। ਲਓ ਸਾਹਿਬ ਸੰਗਤ ਜੀ, ਜਿੰਨਾ ਕੁ ਟਾਈਮ ਆਪ ਜੀ ਨੇ ਕਿਹਾ ਸੀ ਉਹ ਤੋਂ 5 ਮਿੰਟ ਉੱਤੇ ਹੀ ਲੱਗ ਗਏ ਹੈ, ਮਾਫੀ ਦੇਣੀ ਆਪ ਨੇ ਸੰਗਤਾਂ ਦੇ ਦਰਬਾਰ ਕੀਤੇ ਹਨ, ਹੁਣ ਗੁਰੂ ਸਾਹਿਬ ਬੰਦੀ ਛੋੜ ਗੁਰਦੁਆਰੇ ਸਾਹਿਬ ਦੇ ਜਾ ਕੇ ਦਰਸ਼ਨ ਕਰੀਏ, ਇਹ ਖੁਸ਼ੀਆਂ ਸੰਗਤਾਂ ਅਸੀਸਾਂ ਦਿਓ, ਬਖਸ਼ਿਸ਼ ਕਰੋ, ਆਪ ਚੜ੍ਹਦੀਆਂ ਕਲਾ ਚ ਰਹੋ, ਇੰਨੀ ਸੰਗਤ ਦੀ ਸੇਵਾ ਕਰਦੇ ਹੋ ਆਪ, ਗੁਰੂ ਮਹਾਰਾਜ ਸਾਹਿਬ ਆਪ ਨੂੰ ਇਹ ਦੁਗਣਾ ਚੌਗਣਾ ਪਿਆਰ ਬਖਸ਼ੇ, ਆਪਦਾ ਰੋਮ ਰੋਮ ਕਰਕੇ ਸਾਰੀ ਸੰਗਤ ਦਾ ਜਥੇ ਵੱਲੋਂ ਦਾਸ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਕਹੇ ਨਾਨਕ ਮਨ ਦਾ ਸਤਿਗੁਰ ਮੇਲ ਮਿਲਾਵੇ, ਸਭ ਚੁੱਕੈ ਮਨ ਕੀ ਚਿੰਤੀ, ਹਰ ਹਰ ਨਾਮ
ਔਖਦ ਮੁਖ ਪਾਇਆ, ਜਨ ਨਾਨਕ ਸੁਖ
ਬਸੰਤੀ।
ਰਾਮ ਕਲੀ ਮਹੱਲਾ ਦੀ ਜੈ, ਨੰਦ ਓਮਕਾਰ ਸਤਿਗੁਰ ਪ੍ਰਸਾਦ ਨੰਦ ਭਇਆ ਮੇਰੇ।